ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਨ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਰ ਆਨ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਿਗੁਰ ਅੱਗੇ ਧੈ ਪਉ ਸਭ ਕਿਛ ਜਾਣੈ ਜਾਨ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੈ ਭਾਣੈ ਪੀ ਚੱਲ ਹੈ ਤਾ ਦਰਗਹ ਪਾਵੈ ਮਾਨ ਨਾਨਕ ਜੇ ਨਾਮ ਨ ਚੇਤਨੀ ਤਿਨ ਤਿਗ ਪੈਨਨ ਤਿਗ ਖਾਨ ਮਹੱਲਾ ਤੀਜਾ ਹਰ ਗੁਣ ਤੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵ ਹੈ ਗੁਣ ਮਹਿ ਰਹਿ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਠ ਲੱਗਾ ਅਧਕਾਈ ਬਹੁ ਬਹੁ ਬਿਦ ਭਾਤ ਕਰ ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਾਰ ਸਤ ਹਾਰ ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਾਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਾਰ ਸਤ ਹਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਰ ਧਾਰਿਆ ਐਸੇ ਦੀਨ ਦਿਆਲ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਬਦਾ ਅਵਤਾਰ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਮੁੱਚੀ ਮਾਨਵਤਾ ਨੂੰ ਸਾਂਝੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉੱਥੇ ਦਰਸ਼ਨ ਡਿੱਠੇ ਲਹਿਣ ਬਜੋਗਾ ਜੀ ਦੀਆਂ ਵੀ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਕੀਤੀਆਂ ਹਨ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਰਲ ਮਿਲ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਸਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਪਵਿੱਤਰ ਜੋ ਸਲੋਕ ਹੈ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਪ੍ਰਾਪਤ ਹੋ ਰਿਹਾ ਹੈ। ਸਲੋਕ ਦਾ ਅੱਖਰੀ ਅਰਥ ਹੋਇਆ ਕਰਦਾ ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਉਹ ਬਚਨ ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਜਿਨ੍ਹਾਂ ਬਚਨਾਂ ਨੂੰ ਕਮਾਉਣ ਕਰਕੇ ਆਪਣੇ ਸਰੂਪ ਰੂਪ ਮਹੱਲ ਦੀ ਪ੍ਰਾਪਤੀ ਹੋ ਜਾਵੇ। ਐਸੇ ਗਿਆਨਮਈ ਬਚਨ ਜਿਸ ਦੇ ਵਿੱਚ ਰੱਖੇ ਹੋਣ ਉਸ ਦਾ ਅਰਥ ਵਿਦਵਾਨ ਸਲੋਕ ਕਰਦੇ ਨੇ ਤੇ ਰੂਪ ਦੀਪ ਪਿੰਗਲ ਦੇ ਅਨੁਸਾਰ ਜਿਸ ਦੇ ਵਿੱਚ ਛੰਦਾਬੰਦੀ ਦੀ ਨਿਜਮਾਵਲੀ ਅੰਕਿਤ ਹੈ ਉਸ ਵਿੱਚ ਸਲੋਕ ਦਾ ਅਰਥ ਕੀਤਾ ਹੈ ਛੰਦ ਦੀ ਚਾਲ, ਸਵਈਏ ਦੀ ਚਾਲ ਹੈ, ਕਵਿਤ ਦੀ ਚਾਲ ਵੱਖਰੀ ਹੈ। ਇਸੇ ਤਰ੍ਹਾਂ ਜਿਹੜੇ ਵੱਖੋ ਵੱਖਰੇ ਛੰਦ ਹਨ, ਜਾਪ ਸਾਹਿਬ ਦੀ ਬਾਣੀ ਪੜ੍ਹੋ, ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਬੇਅੰਤ ਛੰਦਾਂ ਦੀ ਸਤਿਗੁਰੂ ਜੀ ਨੇ ਵਰਤੋਂ ਕੀਤੀ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਬੇਸੁਮਾਰ ਜਿਹੜੇ ਛੰਦ ਵਰਤੇ ਹਨ। ਛੰਦਾਂ ਦੀ ਇਸ ਪ੍ਰਕਾਰ ਨਿਜਮਾਵਲੀ ਵੱਖੋ ਵੱਖਰੀ ਇਹਨਾਂ ਦੀਆਂ ਚਾਲਾਂ ਹੋਇਆ ਕਰਦੀਆਂ। ਸਲੋਕ ਦਾ ਅਰਥ ਹੈ ਛੰਦ ਦੀ ਚਾਲ। ਇਹ ਬਚਨ ਕਿਸ ਦੇ ਉਚਾਰਨ ਕੀਤੇ ਹੋਏ ਨੇ? ਮਹੱਲਾ ਤੀਜਾ। ਮਹੱਲੇ ਦਾ ਅਰਥ ਹੁੰਦਾ ਹੈ ਅਰਬੀ ਦੇ ਵਿੱਚ ਵਿਦਵਾਨ, ਮਹੱਲੇ ਦਾ ਅਰਥ ਬਾਦਸ਼ਾਹ, ਅਤੇ ਸੰਸਕ੍ਰਿਤ ਦੇ ਗ੍ਰੰਥਾਂ ਦੇ ਵਿੱਚ ਮਹੱਲੇ ਦਾ ਅਰਥ ਲਿਖਿਆ ਹੋਇਆ ਸਰੂਪ ਮਿਲਦਾ ਹੈ। ਇਹ ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਹਨ, ਉਚਾਰਨ ਕਰ ਰਹੇ ਹਨ।
ਸਿੱਖਾ ਚੌ ਚੱਕਿਆ ਚੌ ਵਾਇਆ।
ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਗੋਇੰਦਵਾਲ ਇਸ ਪਾਵਨ ਪਵਿੱਤਰ ਨਗਰੀ ਦੀ ਨੀਂਹ ਰੱਖੀ, ਸਤਿਗੁਰੂ ਪਾਤਸ਼ਾਹ ਨੇ ਇੱਥੇ ਬੇਅੰਤ ਪ੍ਰਕਾਰ ਦੇ ਘਰਾਂ ਮਕਾਨਾਂ ਦੀ ਉਸਾਰੀ ਕਰਵਾਈ। ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾਉਣਾ ਸੀ। ਇੱਥੋਂ ਸਤਿਗੁਰੂ ਪਾਤਸ਼ਾਹ ਨੇ 22 ਮੰਜੀਆਂ ਭਾਈਆਂ ਨੂੰ, 72 ਪੀੜੇ ਜਿਹੜੇ ਬੀਬੀਆਂ ਮਾਈਆਂ ਨੂੰ ਬਖਸ਼ਣਾ ਕੀਤੇ, ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾਇਆ। ਅਨੇਕਾਂ ਲੋਕ ਆ ਕਰਕੇ ਇਸ ਨਗਰੀ ਵਿੱਚ ਵਸੇਂਦੇ ਬਣੇ ਕਿ ਗੁਰੂ ਅਮਰਦਾਸ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਮਿਲਣਗੀਆਂ ਗੁਰੂ ਕੀ ਨਗਰੀ ਵਿੱਚੋਂ। ਇੱਥੇ ਕੁਝ ਜਿਹੜੇ ਸੇਖ ਲੋਕ ਸਨ, ਇਹਨਾਂ ਨੇ ਵੀ ਆ ਕਰਕੇ ਨਿਵਾਸ ਕਰ ਲਿਆ। ਜਿਹੜੇ ਕੁਝ ਖੱਤਰੀ ਸਨ, ਈਰਖਾ ਰੱਖਦੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਾਲ, ਉਹਨਾਂ ਨੇ ਸੇਖਾਂ ਦੇ ਕੰਨ ਭਰ ਦਿੱਤੇ। ਤਾਂ ਉਹ ਜੇ ਐਸੇ ਕੰਨ ਭਰੇ, ਨਿੰਦਿਆ ਚੁਗਲੀ ਕਰ ਕਰਕੇ, ਗੁਰੂ ਦੇ ਸਿੱਖ ਜਦੋਂ ਬਿਆਸਾ ਦੇ ਵਿੱਚੋਂ ਘੜੇ ਭਰ ਕਰਕੇ ਲੰਗਰ ਵਾਸਤੇ ਲਿਆਉਂਦੇ ਨੇ, ਸੇਖ ਕੀ ਕਰਦੇ, ਗਲੇਲਿਆਂ ਦੇ ਨਿਸ਼ਾਨੇ ਬਣਾ ਕਰਕੇ ਘੜੇ ਤੋੜ ਦਿੰਦੇ। ਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਹਿਬ, ਇਹ ਸੇਖ ਲੋਕ ਸਾਡੇ ਘੜੇ ਤੋੜਦੇ ਨੇ, ਗੁਰੂ ਕੇ ਲੰਗਰਾਂ ਵਿੱਚ ਜਲ ਨਹੀਂ ਪੁੱਜਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਤੁਸੀਂ ਮਸਕਾਂ ਦੇ ਵਿੱਚ ਜਲ ਭਰ ਕੇ ਲਿਆਇਆ ਕਰੋ। ਸਿੱਖਾਂ ਨੇ ਮਸਕਾਂ ਤਿਆਰ ਕਰਵਾ ਲਈਆਂ। ਜਦੋਂ ਬਿਆਸਾ ਵਿੱਚੋਂ ਮਸਕਾਂ ਭਰ ਕੇ ਲਿਆਉਂਦੇ ਨੇ, ਤਾਂ ਸਿੱਖਾਂ ਨੇ ਕੀ ਕੀਤਾ, ਕਮਾਨਾਂ ਦੀਆਂ ਤੰਦੀਆਂ 'ਤੇ ਤੀਰ ਚੜਾ ਕਰਕੇ ਮਸਕਾਂ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਸਿੱਖਾਂ ਨੇ ਕਿਹਾ, ਮਹਾਰਾਜ ਹਾਲੇ ਵੀ ਰੁਕਦੇ ਨਹੀਂ। ਸਤਿਗੁਰੂ ਕਹਿੰਦੇ, ਪਿੱਤਲ ਦੀਆਂ ਗਾਗਰਾਂ ਬਣਾ ਲਓ, ਉਹਦੇ ਵਿੱਚ ਜਲ ਜਿਹੜਾ ਹੈ ਬਿਆਸਾ ਤੋਂ ਭਰ ਕੇ ਲਿਆਇਆ ਕਰੋ। ਜਦੋਂ ਗਾਗਰਾਂ ਦੇ ਵਿੱਚ ਜਲ ਆਉਣ ਲੱਗ ਪਿਆ, ਤਾਂ ਇਹ ਸੇਖ ਜਿਹੜੇ ਸੀ ਵੱਡੇ ਵੱਡੇ ਪੱਥਰ ਲੈ ਕਰਕੇ ਗਾਗਰਾਂ ਵਿੱਚ ਮਾਰਨ ਲੱਗ ਪਏ। ਸਿੱਖਾਂ ਨੂੰ ਦੁੱਖ ਦੇਣਾ ਸੇਵਾ ਦੇ ਵਿੱਚ ਰੋੜਾ ਬਣ ਗਏ। ਤਾਂ ਫਿਰ ਸਤਿਗੁਰੂ ਪਾਤਸ਼ਾਹ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਇਹ ਹਾਲੇ ਵੀ ਬਾਜ ਨਹੀਂ ਆਉਂਦੇ, ਕੋਝੀਆਂ ਹਰਕਤਾਂ ਕਰਦੇ ਨੇ। ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਦਾ ਵਡੇਰਾ ਇੱਕ ਸੇਖ ਬਜ਼ੁਰਗ ਮਿਲਿਆ ਹੈ, ਅਤੇ ਜਦੋਂ ਸਤਿਗੁਰਾਂ ਨਾਲ ਮਿਲਾਪ ਹੋਇਆ, ਉੱਥੇ ਫਿਰ ਬਜ਼ੁਰਗ ਨੂੰ ਇਹ ਸਿੱਖਿਆ ਦਿੱਤੀ ਹੈ। ਇੱਕ ਪਾਸੇ ਉਹ ਸੇਖ ਦੇ ਪਰਥਾਏ ਸਤਿਗੁਰੂ ਨੇ ਸ਼ਬਦ ਉਚਾਰਿਆ, ਦੂਜੇ ਪਾਸੇ ਜਿਹੜੀ ਗੁਰਬਾਣੀ ਹੈ, ਇਹ ਜਗਿਆਸੂ ਨੂੰ ਜੀਵਨ ਮੁਕਤੀ, ਵਿਦੇਹ ਮੁਕਤੀਆਂ ਦਾ ਆਨੰਦ ਦੇ ਕੇ ਪਰਮਾਤਮਾ ਵਿੱਚ ਮਿਲਾਉਣ ਵਾਲੀ ਹੈ। ਜਿੱਥੇ ਇੱਕ ਸੇਖ ਨੂੰ ਉਪਦੇਸ਼ ਹੈ, ਉੱਥੇ ਗੁਰੂ ਦੇ ਸਿੱਖ ਨੂੰ ਵੀ ਸਿੱਖਿਆ ਹੈ। ਇਸ ਲਈ ਆਰੰਭ ਵਾਲੀ ਪੰਗਤੀ ਅੰਦਰ ਸਤਿਗੁਰੂ ਪਾਤਸ਼ਾਹ ਕਹਿੰਦੇ, ਸੇਖਾ ਚੌ ਚੱਕਿਆ ਚੌ ਵਾਇਆ। ਸੇਖ ਨੂੰ ਸੰਬੋਧਨ ਹੋ ਕਰਕੇ ਕਹਿੰਦੇ, ਹੇ ਸੇਖ ਬਜ਼ੁਰਗ ਜਾਤੀ ਵਾਲੇ, ਸੇਖਾਂ ਦੇ ਵੱਡੇ ਵਡੇਰੇ ਬਜ਼ੁਰਗਾ, ਤੈਨੂੰ ਚੌ ਚੱਕਿਆ, ਚਾਰ ਕੋ ਬੰਦਿਆਂ ਨੇ ਤੈਨੂੰ ਚੁੱਕ ਦਿੱਤਾ। ਅਸੀਂ ਕਈ ਵਾਰੀ ਕਹਿ ਦਿੰਦੇ ਵੀ ਇਹ ਤਾਂ ਕਿਸੇ ਦੀ ਚੱਕ ਵਿੱਚ ਆਇਆ ਹੋਇਆ, ਕਿਸੇ ਨੇ ਕੰਨ ਭਰ ਦਿੱਤੇ ਨੇ, ਇਹ ਕਿਸੇ ਦਾ ਬੁਲਾਇਆ ਹੋਇਆ ਬੋਲਦਾ ਹੈ। ਇਸ ਲਈ ਤੈਨੂੰ ਜਿਹੜੇ ਐਸੇ ਚਾਰ ਬੰਦੇ ਇਕੱਠੇ ਹੋ ਕਰਕੇ ਉਹਨਾਂ ਨੇ ਚੁੱਕ ਦੇ ਦਿੱਤੀ, ਚਾਰ ਬੰਦਿਆਂ ਦੀ ਚੱਕ ਵਿੱਚ ਆ ਕੇ ਚੌ ਵਾਇਆ। ਚੌ ਵਾਇਆ ਦਾ ਅਰਥ ਹੁੰਦਾ ਹੈ ਕਿ ਚਾਰੇ ਜਿਹੜੀਆਂ ਹਵਾਵਾਂ ਦੇ ਬੁੱਲੇ ਆਉਂਦੇ ਨੇ ਉਹਨਾਂ ਵਿੱਚ ਉੱਡਣ ਲੱਗ ਜਾਣਾ। ਉੱਤਰ, ਦੱਖਣ, ਪੂਰਬ ਅਤੇ ਪੱਛਮ ਚਾਰ ਜਿਹੜੀਆਂ ਦਿਸ਼ਾਵਾਂ ਨੇ, ਇਹਨਾਂ ਦੇ ਵੱਲ ਤੋਂ ਹਰ ਪਾਸੇ ਐਵੇਂ ਇਸ ਤਰ੍ਹਾਂ ਦੀਆਂ ਜਿਹੜੀਆਂ ਵਿਚਾਰਾਂ ਲੈ ਕਰਕੇ ਤੁਰਿਆ ਫਿਰਦਾ, ਤੇਰੇ ਮਨ ਵਿੱਚ ਨਿਮਰਤਾ ਨਹੀਂ, ਹੰਕਾਰ ਦਾ ਤੂੰ ਭਰਿਆ ਪਿਆ ਹੈ। ਹੇ ਸੇਖਾ, ਚੌ ਚੱਕਿਆ ਚੌ ਵਾਇਆ ਤੇ ਚਾਰ ਕੁ ਬੰਦਿਆਂ ਦੀ ਚੱਕ ਵਿੱਚ ਆ ਕਰਕੇ ਹਵਾ ਦੇ ਬੁੱਲਿਆਂ ਦੇ ਵਾਂਗ ਤੋਂ ਉੱਡਿਆ ਫਿਰਦਾ ਹੈ। ਇਹ ਤਾਂ ਸੇਖ ਨੂੰ ਸਿੱਖਿਆ ਹੈ। ਦੂਜੇ ਪਾਸੇ ਸਤਿਗੁਰੂ ਕਹਿੰਦੇ ਸੇਖਾ, ਸੇਖਾ ਦਾ ਅਰਥ ਸਿੱਖਿਆ ਲੈਣ ਵਾਲੇ ਗੁਰੂ ਦੇ ਸਿੱਖਾ, ਜਗਿਆਸੂ ਮੁਕਤੀ ਦੀ ਇੱਛਾ ਰੱਖਣ ਵਾਲਿਆ, ਚੌ ਚੱਕਿਆ ਚੌ ਵਾਇਆ। ਤੇ ਤੂੰ ਵੀ ਇਸ ਪ੍ਰਕਾਰ ਦੇ ਨਾਲ ਆਪਣਾ ਜਿਹੜਾ ਅੰਤਸ਼ਕਰਨ ਹੈ, ਮਨ ਬੁੱਧ ਚਿੱਤ ਤੇ ਅਹੰਕਾਰ, ਤੇ ਇਸ ਪ੍ਰਕਾਰ ਉਹਨਾਂ ਦੇ ਵਿੱਚ ਹੀ ਗਲਤਾਨ ਹੋ ਕਰਕੇ ਚੌ ਵਾਇਆ, ਹਵਾ ਦੇ ਬੁੱਲਿਆਂ ਦੇ ਵਾਂਗ ਤੋਂ ਉੱਡਿਆ ਫਿਰਦਾ ਹੈ। ਕਦੇ ਤੇਰੇ ਮਨ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ ਹੈ, ਕਦੇ ਟਿਕਾ ਨਹੀਂ ਆਉਂਦਾ ਹੈ।
ਇਹੋ ਮਨ ਇੱਕ ਧਕਾਰਿਆਨ,
ਇਹ ਜਿਹੜਾ ਮਨ ਹੈ ਤੇਰਾ ਸੇਖ ਬੰਦੇ, ਇਹਨੂੰ ਇੱਕ ਧਕਾਰ ਆਣ, ਏਕਤਾ ਦੇ ਘਰ ਵਿੱਚ ਲੈ ਆ। ਏਕਤਾ ਕੀ ਹੈ? ਜੀਵ ਤੇ ਈਸ਼ਵਰ ਦੋ ਹਨ, ਦੋਹਾਂ ਦਾ ਗਿਆਨ ਹੋ ਜਾਣਾ ਇਹਨੂੰ ਏਕਤਾ ਕਹਿੰਦੇ ਨੇ। ਜੀਵ ਦਾ ਅਲਪੱਗਪੁਣਾ ਛੱਡ ਦੇਣਾ ਤੇ ਈਸ਼ਵਰ ਦਾ ਸਰਬੱਗਪੁਣਾ ਛੱਡ ਦਿਓ, ਦੋਹਾਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਨੂੰ ਵੇਖਣਾ, ਇਹ ਏਕਤਾ ਹੈ। ਨਦੀ ਦਾ ਵੱਡਾ ਪੁਣਾ ਛੱਡ ਦਿਓ ਤੇ ਨਹਿਰ ਦਾ ਛੋਟਾ ਪੁਣਾ, ਤੇ ਪਾਣੀ ਇੱਕੋ ਦੋਨਾਂ ਵਿੱਚ ਹੈ। ਪਾਣੀ ਨੂੰ ਜਲ ਨੂੰ ਤੱਕ ਲੈਣਾ ਇਹ ਏਕਤਾ ਦੀ ਦ੍ਰਿਸ਼ਟੀ ਹੈ। ਇਸ ਲਈ ਹੇ ਸੇਖ ਬਜ਼ੁਰਗ ਜਾਤੀ ਵਾਲੇ, ਆਪਣੇ ਮਨ ਨੂੰ ਏਕਤਾ ਦੇ ਘਰ ਵਿੱਚ ਲਿਆਉਣਾ ਕਰ, ਭਾਵ ਸਾਰਿਆਂ ਅੰਦਰ ਤੋਂ ਇੱਕ ਪਰਮਾਤਮਾ ਦੀ ਜੋਤ ਵੇਖ। ਜਿਨ੍ਹਾਂ ਦੇ ਗੁਲੇਲੇ ਮਾਰ ਕੇ ਘੜੇ ਤੋੜਦਾ ਪਿਆਂ, ਜਿਨ੍ਹਾਂ ਦੇ ਤੀਰਾਂ ਨਾਲ ਮਸਕਾਂ ਨੂੰ ਪਾੜਦਾ, ਜਿਨ੍ਹਾਂ ਦੀਆਂ ਗਾਗਰਾਂ ਦੇ ਉੱਤੇ ਤੋਂ ਪੱਥਰਾਂ ਦੇ ਨਿਸ਼ਾਨੇ ਬਿੰਨਦਾ, ਉਹਨਾਂ ਵਿੱਚ ਕੀ ਪਰਮਾਤਮਾ ਦੀ ਜੋਤ ਨਹੀਂ ਹੈ? ਪਰਮਾਤਮਾ ਦੀ ਜੋਤ ਤਾਂ ਜਲ ਵਿੱਚ ਵੀ ਹੈ, ਘੜੇ ਦੇ ਅੰਦਰ ਵੀ ਹੈ, ਮਸਕ ਦੇ ਵਿੱਚ ਵੀ ਪਰਮਾਤਮਾ, ਗਾਗਰ ਵਿੱਚ ਵੀ ਪਰਮਾਤਮਾ। ਇਹ ਤਾਂ ਜਦੋਂ ਦ੍ਰਿਸ਼ਟੀ ਕਿਸੇ ਦੀ ਬਣਦੀ ਫਿਰ ਪਤਾ ਚੱਲਦਾ। ਇਸ ਤਰ੍ਹਾਂ ਦੀ ਜਿਹੜੀ ਬ੍ਰਹਮ ਦ੍ਰਿਸ਼ਟੀ ਹੈ, ਏਕਤਾ ਵਾਲੀ ਦ੍ਰਿਸ਼ਟੀ, ਉਹਦੇ ਵਿੱਚ ਆਪਣੇ ਮਨ ਨੂੰ ਲਿਆਉਣਾ ਕਰ, ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਤੱਕ। ਹੇ ਗੁਰੂ ਦੇ ਸਿੱਖਾ, ਸਾਰੇ ਜੀਵ ਪਰਮਾਤਮਾ ਦੇ ਨੇ, ਕਿਸੇ ਦੇ ਦਿਲ ਨੂੰ ਠੇਸ ਨਾ ਦੇਈਂ, ਕਿਸੇ ਨੂੰ ਦੁੱਖ ਤਕਲੀਫ ਨਾ ਦੇਣਾ ਕਰ। ਪਰਮਾਤਮਾ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹੈ, ਜਲੇ ਹਰੀ ਥਲੇ ਹਰੀ, ਕਿੱਥੇ ਪਰਮਾਤਮਾ ਦੀ ਜੋਤ ਨਹੀਂ ਹੈ? ਇਸ ਤਰ੍ਹਾਂ ਆਪਣੇ ਮਨ ਨੂੰ ਏਕਤਾ ਵਿੱਚ, ਗਿਆਨ ਵਿੱਚ ਲਿਆਉਣਾ ਕਰ।
ਇਹੜ ਤੇਹੜ ਛੱਡ ਤੂੰ,
ਜਿਹੜੀਆਂ ਇਹੜ ਇਧਰਲੀਆਂ ਤੇ ਤੇਹੜ ਉਧਰਲੀਆਂ, ਐਵੇਂ ਝੱਖਾਂ ਮਾਰੀ ਜਾਂਦਾ, ਬਿਨਾਂ ਮਤਲਬ ਤੋਂ ਗੱਲਾਂ ਬਾਤਾਂ ਕਰੀ ਜਾਂਦਾ, ਮੇਰਾ ਇੰਨਾ ਬਲ ਹੈ, ਇੰਨੀ ਤਾਕਤ ਹੈ, ਰੂਹਾਨੀ ਜਿਸਮਾਨੀ ਬਲ ਦਾ ਮੈਂ ਮਾਲਕ ਹਾਂ, ਮੈਨੂੰ ਬਾਦਸ਼ਾਹ ਦੇ ਆਸਰੇ ਨੇ, ਰਾਜੇ ਲੋਕ ਸਾਡੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਧਰਲੀਆਂ ਉਧਰਲੀਆਂ ਕਰਦਾ, ਛੱਡ ਤੂੰ, ਇਹ ਤਿਆਗ ਦੇ, ਛੱਡ ਦੇ ਇਹੋ ਜਿਹੀਆਂ ਗੱਲਾਂ ਨੂੰ। ਹੇ ਗੁਰੂ ਦੇ ਸਿੱਖਾ, ਏਹੜ ਦਾ ਅਰਥ ਜਿਹੜਾ ਤੂੰ ਆਪਣੀ ਇਸ ਦੇਹ ਦਾ ਅਧਿਆਸ ਚੁੱਕੀ ਫਿਰਦਾ ਹੈ ਕਿ ਮੇਰੀ ਦੇਹੀ ਹੈ, ਮੇਰਾ ਸਰੀਰ ਹੈ, ਇਹ ਸਰੀਰ ਇਹ ਵੀ ਤੂੰ ਛੱਡ ਜਾਣਾ, ਇਹ ਨਾਲ ਨਹੀਂ ਤੁਰੇਗਾ, ਇਸ ਲਈ ਸਰੀਰ ਦੀਆਂ ਗੱਲਾਂ ਵੀ ਛੱਡ ਦੇ। ਤੇ ਤੇਹੜ ਦਾ ਅਰਥ ਜਿਹੜੇ, ਤੇਹੜ ਤਿੰਨ ਗੁਣ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਰਾਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ। ਇਹ ਤੇਰੀ ਸਭ ਮਾਇਆ ਤਿੰਨੇ ਗੁਣਾਂ ਦੀ ਵਿਚਾਰ ਵੀ ਛੱਡਦੇ ਵੀ ਥੱਲੇ ਰਹਿ ਜਾਂਦੀਆਂ ਨੇ, ਇਹ ਤਿੰਨੇ ਗੁਣ ਮਾਇਆ ਵਿੱਚ ਵਰਤਦੇ ਨੇ। ਤਿੰਨ ਜਿਹੜੀਆਂ ਅਵਸਥਾ ਨੇ, ਜਾਗਰਤ, ਸੁਪਨ ਤੇ ਸੁਖੋਪਤ, ਇਹ ਵੀ ਛੱਡਦੇ। ਤੇ ਇਸੇ ਤਰ੍ਹਾਂ ਤਿੰਨ ਇਸ਼ਾਵਾਂ ਹੁੰਦੀਆਂ ਮਨੁੱਖ ਦੀਆਂ, ਸੁੱਤ ਬਿਤ ਲੋਕ ਈਖਣਾ ਤੀਨੀ, ਤਿੰਨੇ ਇਸ਼ਾਵਾਂ ਵੀ ਗੁਰੂ ਦੇ ਸਿੱਖਾ ਛੱਡ ਦੇ। ਸਰੀਰ ਦਾ ਅਧਿਆਸ ਤਿਆਗ ਦੇਣਾ ਕਰ, ਤੇਹੜ ਤਿੰਨ ਇਸ਼ਾਵਾਂ, ਤਿੰਨੇ ਗੁਣ ਤੇ ਤਿੰਨੇ ਅਵਸਥਾ ਨੂੰ ਵੀ ਤਿਆਗ ਦੇ, ਛੱਡ ਦੇ।
ਗੁਰ ਕਾ ਸ਼ਬਦ ਪਛਾਣ
ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ। ਇਹਨਾਂ ਸਤਿਗੁਰਾਂ ਦਾ ਸ਼ਬਦ ਜਿਹੜਾ ਉਪਦੇਸ਼ ਹੈ ਤੈਨੂੰ ਪਰਮਾਤਮਾ ਵਿੱਚ ਮਿਲਾਉਣ ਵਾਲਾ, ਉਹਨੂੰ ਪਛਾਣਨਾ ਕਰ। ਸਾਰੀਆਂ ਚੀਜ਼ਾਂ ਨਾਸਵੰਤ ਨੇ, ਗੁਰੂ ਦਾ ਸ਼ਬਦ ਤੇਰਾ ਜਿਹੜਾ ਮਾਰਗਦਰਸ਼ੀ ਹੋ ਕੇ ਤੈਨੂੰ ਪਰਮਾਤਮਾ ਦੇ ਦਰ ਤੱਕ ਲੈ ਕੇ ਤੁਰੇਗਾ। ਇਸ ਲਈ ਗੁਰੂ ਦੇ ਸ਼ਬਦ ਦੀ ਪਛਾਣ ਕਰਨਾ ਕਰ।
ਸਤਿਗੁਰ ਅੱਗੇ ਢਹਿ ਪਉ,
ਆਪਣਿਆਂ ਸਤਿਗੁਰਾਂ ਦੇ ਅੱਗੇ ਢਹਿ ਦਾ ਅਰਥ ਹੈ ਡੰਡੇ ਦੇ ਵਾਂਗ ਲੰਬਿਆਂ ਡਿੱਗ ਪਏ। ਤੇ ਇਸ ਲਈ ਜਦੋਂ ਸਰੀਰ ਦੇ ਵਿੱਚੋਂ ਰੂਹਾਨੀ ਜਿਸਮਾਨੀ ਬਲ ਇਹ ਸਾਰਾ ਮਨੁੱਖ ਹਾਰ ਜਾਂਦਾ ਤੇ ਗੁਰੂ ਤੋਂ ਬਲਿਹਾਰ ਜਾਣਾ ਜਾਂਦਾ ਹੈ, ਹਰ ਤਰ੍ਹਾਂ ਦੀ ਹੰਗਤਾ ਮਮਤਾ ਜਿਹੜੀ ਹੈ ਤਿਆਗ ਕਰਕੇ ਸਤਿਗੁਰੂ ਪਾਤਸ਼ਾਹ ਦੇ ਅੱਗੇ ਡਿੱਗ ਪੈ, ਗੁਰੂ ਦੇ ਚਰਨਾਂ ਤੇ ਢਹਿ ਢੇਰੀ ਹੋ ਜਾਣਾ ਕਰ।
ਸਭ ਕਿਛ ਜਾਣ ਜਾਣ,
ਓ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਕਿਛ ਜਾਣੇ ਜਾਣ, ਉਹ ਤਾਂ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਨੇ। ਤੇਰੇ ਫੁਰਨਿਆਂ ਨੂੰ ਬੁੱਝਣ ਵਾਲੇ ਹਨ, ਤੇਰੇ ਸ਼ਬਦ ਜਿਹੜੇ ਜਵਾਨ ਤੇ ਹਾਲੇ ਬਣੇ ਨਹੀਂ, ਮਨ ਵਿੱਚ ਹਾਲੇ ਫੁਰਨਾ ਕਰਦਾ, ਉਹ ਤਾਂ ਫੁਰਨੇ ਨੂੰ ਵੀ ਪੈਦਾ ਕਰਨ ਵਾਲੇ ਨੇ। ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੈ ਕੀਚੈ ਅਰਦਾਸ, ਇਸ ਲਈ ਅੰਤਰਜਾਮੀ ਹਨ ਮੇਰੇ ਸਤਿਗੁਰੂ ਜੀ। ਉਹਨਾਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾ, ਉਹ ਸਭ ਕੁਝ ਹੀ ਜਾਣੀ ਜਾਣਨੇ ਦਿਲਾਂ ਦੀਆਂ ਜਾਣਦੇ ਹਨ।
ਆਸਾ ਮਨਸਾ ਜਲਾਏ ਤੂੰ,
ਆਸਾ ਹੁੰਦੀ ਹੈ ਜਿਹੜੀ ਬਹੁਤ ਹੀ ਜਨਮਾਂ ਜਨਮਾਂਤਰਾਂ ਤੋਂ ਲੈ ਕਰਕੇ ਮਨ ਦੇ ਅੰਦਰ ਇੱਕੋ ਕੋਈ ਕਾਮਨਾ ਬਣੀ ਰਹਿਣੀ। ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਉਹ ਜਨਮਾਂ ਜਨਮਾਂਤਰਾਂ ਦੀ ਜਿਹੜੀ ਆਸਾ ਹੋਇਆ ਕਰਦੀ ਤੇ ਮਨਸਾ ਹੁੰਦੀ ਖਿਨ ਖਿਨ ਬਦਲਦੀ ਹੈ। ਸਵੇਰੇ ਹੋਰ ਕੁਝ ਮਨ ਦੀ ਕਾਮਨਾ, ਦੁਪਹਿਰੇ ਹੋਰ ਬਦਲ ਗਈ, ਸ਼ਾਮ ਨੂੰ ਹੋਰ ਮੰਗਣ ਲੱਗ ਗਿਆ, ਰਾਤ ਨੂੰ ਸੁਪਨੇ ਵਿੱਚ ਹੋਰ ਮੰਗਣ ਲੱਗ ਪਿਆ, ਇਹ ਮਨਸਾ ਹੁੰਦੀ ਹੈ। ਜਾਂ ਵਿਦਵਾਨ ਸੱਜਣ ਮਨਸਾ ਦਾ ਅਰਥ ਬੁੱਧੀ ਕਰਦੇ ਨੇ, ਜਿੰਨੀਆਂ ਵੀ ਬੁੱਧੀ ਦੇ ਅੰਦਰ ਆਸਾ ਨੇ ਇਹਨਾਂ ਨੂੰ ਬ੍ਰਹਮ ਅਭਿਆਸ ਦੀ ਅਗਨੀ ਦੇ ਵਿੱਚ ਜਲਾਏ ਤੂੰ ਸਾੜ ਦੇਣਾ ਕਰ। ਦੀਰਘ ਸਮੇਂ ਦੀ ਆਸਾ ਵੀ ਬ੍ਰਹਮ ਗਿਆਨ ਦੀ ਅਗਨੀ ਸਾੜਦੀ ਹੈ, ਇਹ ਖਿਨ ਖਿਨ ਬਦਲਣ ਵਾਲੀਆਂ ਮਨਸਾ ਇਹ ਵੀ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਤੂੰ ਜਲਾ ਦੇ, ਸਾੜ ਦੇਣੀਆਂ ਕਰ।
ਹੋਏ ਰਹੋ ਮਹਿਮਾਨ,
ਇਸ ਤਰ੍ਹਾਂ ਦੁਨੀਆਂ ਦੇ ਵਿੱਚ ਰਹਿਣਾ ਕਰ ਜਿਵੇਂ ਮਹਿਮਾਨ ਹੁੰਦੇ ਪ੍ਰਾਹੁਣੇ ਹੋਇਆ ਕਰਦੇ ਨੇ, ਦੋ ਦਿਨ ਚਾਰ ਦਿਨ ਦਾ ਸਮਾਂ ਕੱਟ ਕਰਕੇ ਤੁਰ ਜਾਂਦੇ ਨੇ, ਇਸੇ ਤਰ੍ਹਾਂ ਦੁਨੀਆਂ ਵੀ ਮੁਸਾਫਰਖਾਨਾ ਹੈ। ਮਨੁੱਖ ਆਇਆ ਹੈ ਚਾਰ ਦਿਨ ਦੀ ਜ਼ਿੰਦਗੀ ਨੂੰ ਕੱਟਣ ਵਾਸਤੇ। ਗੁਰਬਾਣੀ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ, ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ। ਬਸ ਇੰਨਾ ਹੀ ਪ੍ਰਾਹੁਣਾ ਹੈ, ਇੱਕ ਦਮ ਦਾ ਵੀ ਕੋਈ ਭਰੋਸਾ ਨਹੀਂ ਕਦੋਂ ਦਮ ਨਿਕਲ ਜਾਣਾ। ਮਹਿਮਾਨੇ ਦੀ ਨਿਆਈ, ਪ੍ਰਾਹੁਣਿਆਂ ਦੀ ਨਿਆਈ, ਜਿਵੇਂ ਘਰ ਵਿੱਚ ਆਇਆ ਹੋਇਆ ਪ੍ਰਾਹੁਣਾ ਸਮਝਦਾ ਵੀ ਮੈਂ ਤੇ ਕੁਝ ਘੜੀਆਂ ਘੰਟੇ ਬਤੀਤ ਕਰਕੇ ਇੱਥੋਂ ਚਲੇ ਜਾਣਾ, ਮੇਰਾ ਤੇ ਇੱਥੇ ਕੁਝ ਵੀ ਨਹੀਂ ਹੈ। ਇਸੇ ਤਰ੍ਹਾਂ ਸੰਸਾਰ ਵਿੱਚ ਪਰਮਾਤਮਾ ਨੇ ਅਵਸਥਾ ਦੀ ਰਾਤ ਕੱਟਣ ਵਾਸਤੇ ਜੀਵ ਨੂੰ ਭੇਜਿਆ ਹੈ, ਤੇ ਇਸ ਲਈ ਜਦੋਂ ਅਵਸਥਾ ਪੂਰੀ ਹੋ ਜਾਂਦੀ, ਪਰਾਲਬਧ ਮੁੱਕ ਜਾਂਦੀ ਤੇ ਹਰ ਕਿਸੇ ਨੂੰ ਤੁਰਨਾ ਪੈਂਦਾ ਹੈ। ਕੋਈ ਬੱਚੇ ਮਾਤਾ ਦੇ ਉਦਰ ਵਿੱਚ ਹੀ ਉੱਥੇ ਖਤਮ ਹੋ ਜਾਂਦੇ, ਕੋਈ ਦੋ ਚਾਰ ਗਿਣਤੀ ਦੇ ਸਾਹ ਲੈ ਕੇ ਕੂਚ ਕਰ ਜਾਂਦੇ ਨੇ, ਕੋਈ ਸਾਲ ਕੋਈ ਮਹੀਨੇ ਕੋਈ, ਇਸ ਲਈ ਦਹਾਕਿਆਂ ਦੀ ਉਮਰਾਂ ਨੂੰ ਭੋਗ ਕੇ ਤੁਰ ਜਾਂਦੇ। ਅੰਤ ਨੂੰ ਇੱਕ ਦਿਨ ਹਰ ਕਿਸੇ ਪ੍ਰਾਣੀ ਨੇ ਤੁਰ ਜਾਣਾ। ਮਨਾਂ ਤੋਂ ਦੁਨੀਆਂ ਦੇ ਵਿੱਚ ਮਹਿਮਾਨ ਪ੍ਰਾਹੁਣਿਆਂ ਦੀ ਨਿਆਈ ਰਹਿਣਾ ਕਰ, ਉਪਰਾਮ ਹੋ ਕੇ ਰਿਹਾ ਕਰ।
ਸਤਿਗੁਰ ਕਾ ਭਾਣ ਭੀ ਚੱਲਹਾ,
ਭੀ ਦਾ ਅਰਥ ਹੈ ਬੋਹੜੋ, ਤੇ ਇਸ ਲਈ ਫਿਰ ਤੂੰ ਸਤਿਗੁਰੂ ਪਾਤਸ਼ਾਹ ਦੇ ਭਾਣੇ ਹੁਕਮ ਦੇ ਅਨੁਸਾਰ ਚੱਲ। ਪਰਮਾਤਮਾ ਦੇ ਹੁਕਮ ਦੇ ਵਿੱਚ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ, ਇਹ ਸੂਰਜ ਵੀ ਭੈ ਡਰ ਵਿੱਚ ਚੱਲਦਾ ਹੈ, ਚੰਦਰਮਾ ਵੀ ਡਰ ਦੇ ਵਿੱਚ ਚੱਲਦਾ ਹੈ, ਤਾਰੇ ਵੀ ਡਰ ਦੇ ਵਿੱਚ ਹੀ ਨੇ, ਧਰਤੀ ਵੀ ਘੁੰਮਦੀ ਹੈ ਇਹ ਵੀ ਡਰ ਦੇ ਵਿੱਚ ਹੀ ਹੈ। ਸਮੁੰਦਰ ਧਰਤੀ ਦੇ ਦੁਆਲੇ ਘੁੰਮਦੇ ਪਏ, ਇਹ ਵੀ ਪਰਮਾਤਮਾ ਦਾ ਡਰ ਰੱਖਦੇ ਨੇ। ਧਰਤੀ ਨੂੰ ਖੋਰ ਕਰਕੇ ਆਪਣੇ ਵਿੱਚ ਗਰਕ ਕਿਉਂ ਨਹੀਂ ਕਰਦੇ? ਪਰਮਾਤਮਾ ਦਾ ਡਰ ਹੈ। ਸਤਿਗੁਰ ਕੈ ਭਾਣੇ ਭੀ ਚੱਲੇ, ਤੂੰ ਵੀ ਗੁਰੂ ਦੇ ਸਿੱਖ, ਆਪਣੇ ਸਤਿਗੁਰੂ ਦੇ ਭਾਣੇ ਹੁਕਮ ਦੇ ਅਨੁਸਾਰ ਚੱਲਿਆ ਕਰ। ਇੱਕ ਜੀਵ ਹੀ ਇਹੋ ਜਿਹਾ ਜਿਸ ਜੀਵ ਦਾ ਮਨ ਗੁਰੂ ਦੇ ਹੁਕਮ ਅਨੁਸਾਰ ਹੀ ਨਹੀਂ ਚੱਲਦਾ, ਬਾਕੀ ਸਾਰੀ ਦੁਨੀਆ ਮਰਯਾਦਾ ਦੇ ਵਿੱਚ ਖੜੀ ਹੈ ਪਰਮਾਤਮਾ ਦੇ ਹੁਕਮ ਵਿੱਚ, ਇਹ ਮਨ ਇੰਨਾ ਆਕੀ ਹੋ ਗਿਆ, ਗੁਰੂ ਦਾ ਹੁਕਮ ਸੁਣਨਾ ਹੀ ਨਹੀਂ ਤੇ ਮੰਨਣਾ ਕੀ ਹੈ? ਗੁਰੂ ਦੇ ਬਚਨਾਂ ਨੂੰ ਸੁਣ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ, ਫਿਰ ਉਹਨੂੰ ਮੰਨਣ ਤੱਕ ਲੈ ਕੇ ਜਾ, ਫਿਰ ਦੇਖੀ ਜ਼ਿੰਦਗੀ ਦਾ ਆਨੰਦ ਕੈਸਾ ਬਣੇਗਾ। ਸਤਿਗੁਰ ਕੈ ਭਾਣੇ ਭੀ ਚੱਲਹਿ, ਬੋਹੜੋ ਗੁਰੂ ਦੇ ਸਿੱਖੋ, ਸਤਿਗੁਰੂ ਦੇ ਭਾਣੇ ਦੇ ਅਨੁਸਾਰੀ ਹੋ ਕੇ ਚੱਲਣਾ ਕਰੋ।
ਤਾਂ ਦਰਗਾਹ ਪਾਵਹ ਮਾਨ,
ਫਿਰ ਤੁਸੀਂ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕਰਕੇ ਪਰਮਾਤਮਾ ਦੇ ਨਿੱਜੀ ਆਪਣੇ ਦੇਸ਼ ਦੇ ਵਿੱਚ ਸੱਚਖੰਡ ਦੇ ਵਾਸੀ ਬਣ ਕਰਕੇ ਮਾਣ ਪਾਵੋਗੇ ਪਰਮਾਤਮਾ ਵਿੱਚ ਅਭੇਦਤਾ ਦਾ। ਜਿੱਡਾ ਵੱਡਾ ਪਰਮਾਤਮਾ ਆਪ ਹੈ ਤੇ ਓਡਾ ਵੱਡਾ ਪਿਆਰੇ ਦਾ ਮਾਣ ਹੋ ਜਾਂਦਾ। ਜਿੰਨੀ ਦੇਰ ਗੁਰੂ ਦਾ ਸਿੱਖ ਸਰੀਰ ਵਿੱਚ ਵਰਤਦਾ ਹੈ, ਸ਼ਾਇਦ ਕਿਸੇ ਨਗਰ ਵਿੱਚ ਹੀ ਬੈਠਾ ਰਹੇ, ਉੱਥੇ ਤੱਕ ਹੀ ਪ੍ਰਤਾਪ ਹੁੰਦਾ। ਕਿਸੇ ਸ਼ਹਿਰ ਵਿੱਚ ਬੈਠ ਜਾਵੇ ਓਨਾ ਹੀ ਪ੍ਰਤਾਪ ਹੁੰਦਾ। ਜਦੋਂ ਰੱਬ ਦਾ ਪਿਆਰਾ ਸਰੀਰਕ ਉਪਾਧੀ ਖਤਮ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਤੇ ਉਹਦਾ ਵੀ ਪ੍ਰਤਾਪ ਪਰਮਾਤਮਾ ਆਪਣੇ ਜਿੱਡਾ ਵੱਡਾ ਕਰਵਾ ਦਿੰਦਾ ਹੈ। ਤਾਂ ਦਰਗਹਿ ਪਾਵੈ ਮਾਣ, ਉਹ ਦਰਗਾਹ ਵਿੱਚ ਜਾ ਕੇ ਵਾਹਿਗੁਰੂ ਦੇ ਦਰ ਵਿੱਚ ਮਾਣ ਪਾਉਂਦੇ, ਸਤਿਕਾਰ ਪਾਉਂਦੇ ਹਨ।
ਨਾਨਕ ਜੇ ਨਾਮ ਨਾ ਚੇਤਨੀ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਐ ਸਿੱਖਾ, ਹੇ ਗੁਰੂ ਦੇ ਸਿੱਖਾ, ਜੇ ਨਾਮ ਨਾ ਚੇਤਨੀ, ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦੇ, ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ, ਪਰਮਾਤਮਾ ਦੇ ਸਿਮਰਨ ਦੇ ਉੱਪਰ ਤਰਕਾਂ ਕਰਦੇ ਹਨ।
ਤਿਗ ਪਹਿਨਣ ਤਿਗ ਖਾਣ,
ਜੇ ਉਹ ਅਨੇਕਾਂ ਪ੍ਰਕਾਰ ਦੇ ਪਸ਼ਮੀਨੇ ਦੇ, ਰੇਸ਼ਮ ਦੇ, ਜਰੀਦਾਰ ਕਢਾਈ ਦੇ ਕੋਈ ਵਸਤਰ ਵੀ ਬੜੇ ਸੋਹਣੇ ਪਹਿਨਦੇ ਨੇ, ਉਹਨਾਂ ਦੇ ਪਹਿਨਣ ਨੂੰ ਤਿਗ ਤਿਰਕਾਰ ਹੈ। ਸੌ ਵਾਰੀ ਕਿਸੇ ਨੂੰ ਫਿਟੇ ਲਾਹਨਤ ਕਹਿ ਦੇਣਾ ਕਰੀਏ, ਇੱਕ ਧਿਰਗ ਬਣਦਾ ਹੈ। ਇੰਨੀਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਲਾਹਨਤਾਂ ਨੇ, ਜਿਹੜੇ ਪਰਮਾਤਮਾ ਦੇ ਦਿੱਤੇ ਵਸਤਰਾਂ ਨੂੰ ਤਾਂ ਪਹਿਨੀ ਜਾਂਦੇ ਨੇ ਬਦਲ ਬਦਲ ਕੇ, ਤੇ ਪਰਮਾਤਮਾ ਦੇ ਨਾਮ ਦਾ ਕਦੇ ਚਿੰਤਨ ਹੀ ਨਹੀਂ ਕੀਤਾ। ਧਿਗ ਖਾਣ, 36 ਪ੍ਰਕਾਰ ਦੇ ਭੋਜਨ ਦਿੱਤੇ ਖਾਣ ਵਾਸਤੇ, ਖਾਈ ਤਾਂ ਜਾਂਦੇ ਨੇ, ਪਰਮਾਤਮਾ ਦਾ ਸਿਮਰਨ ਕਰਦੇ ਨਹੀਂ ਹਨ। ਇਸ ਲਈ ਦੂਜਾ ਅਰਥ ਹੈ ਪੰਗਤੀ ਦਾ, ਨਾਨਕ ਜੇ ਨਾਮ ਨਾ ਚੇਤਨੀ, ਜਿਹੜੇ ਪਰਮਾਤਮਾ ਵਾਹਿਗੁਰੂ ਦਾ ਨਾਮ ਚਿੰਤਨ ਨਹੀਂ ਕਰਦੇ, ਸਿਮਰਨ ਵਿੱਚ ਜੁੜਦੇ ਨਹੀਂ ਹਨ। ਤਿੰਨ ਧਿਗ ਪਹਿਨਣ, ਪਹਿਨਣ ਦਾ ਅਰਥ ਕੀ ਹੈ? ਜਿਹੜਾ ਸ਼ਰਵਣ ਕਰਨਾ, ਕੱਲਾ ਸੁਣੀ ਜਾਂਦੇ ਨੇ ਪਰਮਾਤਮਾ ਦਾ ਨਾਮ, ਫਿਰ ਜਪਦੇ ਨਹੀਂ ਹਨ। ਸੁਣ ਕਰਕੇ ਤਾਂ ਤੁਰਨਾ ਸੀ ਪਰਮਾਤਮਾ ਦੇ ਮਾਰਗ ਤੇ, ਸ਼ਰਵਣ ਦੇ ਜਿਹੜੇ ਵਸਤਰ ਤਾਂ ਪਹਿਨ ਲਏ, ਉਹਨਾਂ ਨੂੰ ਤਰਕਾਰ ਹੈ। ਧਿਗ ਖਾਣ, ਖਾਣਾ ਕੀ ਮੰਨਣ ਤਾਂ ਕਰਦੇ ਨੇ, ਪਰੰਤੂ ਪਰਮਾਤਮਾ ਦੇ ਨਾਮ ਦੇ ਰਸਤੇ ਤੇ ਤੁਰਦੇ ਨਹੀਂ ਹਨ। ਇੰਨਾ ਕਹਿ ਦਿੰਦੇ ਵੀ ਹਾਂ, ਜੋ ਕਿਹਾ ਸੀ ਉਹ ਸੱਚ ਹੀ ਕਿਹਾ ਹੈ, ਠੀਕ ਹੀ ਕਿਹਾ ਸਾਡੇ ਭਲੇ ਵਾਸਤੇ, ਪਰੰਤੂ ਮਾਰਗ ਤੇ ਨਹੀਂ ਤੁਰਦੇ ਹਨ। ਐਸੇ ਸ਼ਰਵਣ ਕਰਨ ਵਾਲੇ ਤੇ ਮੰਨਣ ਕਰਨ ਵਾਲਿਆਂ ਨੂੰ ਤਿਰਕਾਰ ਹੈ, ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਹਨ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ,
ਹਰ ਗੁਣ ਤੋਟ ਨ ਆਵਈ,
ਪਰਮਾਤਮਾ ਵਾਹਿਗੁਰੂ ਹਰੀ ਦੇ ਅੰਦਰ ਕਿੰਨੇ ਗੁਣ ਹਨ, ਸਭ ਗੁਣ ਕਿਸ ਹੀ ਨਾਹੇ, ਹਰ ਪੂਰ ਭੰਡਾਰੀਆ। ਪਰਮਾਤਮਾ ਸਾਰੇ ਗੁਣਾਂ ਦਾ ਭੰਡਾਰਾ ਹੈ। ਕਿਸੇ ਮਨੁੱਖ ਵਿੱਚ 5-7 ਗੁਣ ਹੋ ਸਕਦੇ, ਬਾਕੀ ਔਗਣ ਹੁੰਦੇ ਨੇ। ਕਿਸੇ ਵਿੱਚ 5-7 ਔਗਣ ਤੇ ਬਾਕੀ ਉਹ ਗੁਣਾਂ ਦਾ ਭਰਿਆ ਹੁੰਦਾ। ਇਸ ਲਈ ਸਾਰੇ ਗੁਣ ਜੇ ਵੇਖਣੇ ਤਾਂ ਪਰਮਾਤਮਾ ਦੇ ਵਿੱਚ ਹੀ ਨੇ, ਗੁਰੂ ਵਿੱਚ ਸਾਰੇ ਗੁਣ ਨੇ। ਗੁਰੂ ਪਰਮਾਤਮਾ ਤੋਂ ਬਿਨਾਂ ਕੋਈ ਸਮਸ਼ਟੀ ਗੁਣਾਂ ਦਾ ਮਾਲਕ ਨਹੀਂ ਹੋ ਸਕਦਾ। ਹਰ ਗੁਣ ਤੋਟ ਨਾ ਆਵੇ, ਕਿੰਨੇ ਗੁਣ ਨੇ ਮੇਰੇ ਹਰੀ ਪਰਮਾਤਮਾ ਗੁਰੂ ਦੇ ਅੰਦਰ, ਉਹਨਾਂ ਦਾ ਕਦੇ ਤੋਟ ਘਾਟਾ ਨਹੀਂ ਆਉਂਦਾ ਹੈ।
ਕੀਮਤ ਕਹਿਣ ਨਾ ਜਾਏ।
ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਦੀ ਸਰੂਪ ਰੂਪ ਪ੍ਰਾਪਤੀ ਦੀ ਕੋਈ ਵੀ ਕੀਮਤ ਜਿਹੜੀ ਹੈ ਕੋਈ ਮੁੱਲ ਨਹੀਂ ਦੱਸ ਸਕਦਾ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕਾਂਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਨਾ ਪਰਮਾਤਮਾ ਦਾ ਮੁੱਲ, ਨਾ ਉਹਦੇ ਨਾਮ ਦਾ, ਨਾ ਉਹਦੇ ਸਰੂਪ ਦਾ, ਨਾ ਉਹਦੇ ਕੋਈ ਗੁਣਾਂ ਦਾ ਮੁੱਲ ਪਾ ਸਕਦਾ। ਕੋਈ ਵੀ ਇਸ ਤਰ੍ਹਾਂ ਕੀਮਤ ਨਹੀਂ ਬਿਆਨ ਕਰ ਸਕਦਾ ਹੈ।
ਨਾਨਕ ਗੁਰਮੁਖ ਹਰ ਗੁਣ ਰਵ ਹੈ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਜਿਹੜੇ ਗੁਰਮੁਖ ਨੇ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਗੁਰੂ ਦੇ ਪਿਆਰੇ, ਉਹ ਤਾਂ ਪਰਮਾਤਮਾ ਦੇ ਗੁਣਾਂ ਨੂੰ ਰਵੇ ਉਚਾਰਦੇ ਨੇ। ਭਾਈ ਪਰਮਾਤਮਾ ਦੇ ਗੁਣ ਗਾਈਏ, ਉਹ ਗੁਣ ਫਿਰ ਸਾਡੀ ਵੀ ਜ਼ਿੰਦਗੀ ਵਿੱਚ ਆ ਕੇ ਵਸਣਗੇ। ਇਉਂ ਰੱਬ ਦੇ ਪਿਆਰੇ ਗੁਰਮੁਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ।
ਗੁਣ ਮਹਿ ਰਹਿ ਸਮਾਏ।
ਇੱਥੇ ਜਿਹੜਾ ਗੁਣ ਹੈ ਇਹਦਾ ਅਰਥ ਹੈ ਸਰੂਪ। ਫਿਰ ਪਰਮਾਤਮਾ ਵਾਹਿਗੁਰੂ ਦੇ ਸਰੂਪ ਦੇ ਵਿੱਚ ਜਿਹਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ ਜਾਂਦਾ, ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦੇ, ਲੀਨ ਹੋ ਜਾਂਦੇ ਨੇ।
ਪੌੜੀ ਹਰ ਚੋਲੀ ਦੇ ਸਵਾਰੀ।
ਸੋਰ ਠਰਾਗ ਦੀਆਂ ਜਿੰਨੀਆਂ ਵੀ ਪੌੜੀਆਂ ਨੇ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਇਸ ਲਈ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ, ਤੇ ਹਰ ਚੋਲੀ ਦੇਹ ਸਵਾਰੀ। ਹਰੀ ਅਕਾਲ ਪੁਰਖ ਪਰਮਾਤਮਾ ਨੇ ਇਹ ਜਿਹੜੀ ਦੇਹ ਰੂਪ ਚੋਲੀ ਹੈ, ਇਹ ਬਹੁਤ ਹੀ ਸਵਾਰ ਕਰਕੇ ਦਿੱਤੀ ਹੈ। ਕਿੰਨੇ ਸੋਹਣੇ ਨੇਤਰ ਲਾਏ ਪਰਮਾਤਮਾ ਨੇ, ਉੱਤੇ ਪਲਕਾਂ ਰੱਖਿਆ ਵਾਸਤੇ ਲਾ ਦਿੱਤੀਆਂ। ਮਸਤਕ ਕਿੰਨਾ ਸੋਹਣਾ ਜਿੱਤਿਆ ਹੈ, ਨੈਣ ਨਕਸ਼ ਬਣਾਏ ਨੇ, ਜਵਾਨ ਬਣਾਈ, ਦੰਦ ਲਾਏ ਨੇ, ਬੁੱਲ ਬਣਾਏ, ਤੇ ਕਿੰਨੇ ਸੋਹਣੇ ਤੋਂ ਸੋਹਣੇ ਅੰਗ ਸਰੀਰ ਤੇ ਜੜ ਕਰਕੇ ਪਰਮਾਤਮਾ ਨੇ ਰੱਖੇ ਨੇ। ਇਹ ਜਿਹੜੀ ਐਸੀ ਦੇਹ ਰੂਪ ਚੋਲੀ ਹੈ, ਪਰਮਾਤਮਾ ਨੇ ਬੜੀ ਸਵਾਰੀ ਹੈ। ਗੰਢੇਂਦਿਆਂ ਛੇ ਮਾਹ, ਤੁੜਨਦਿਆਂ ਹਿੱਕ ਖੇਨੋ। ਛੇ ਮਹੀਨੇ ਪਰਮਾਤਮਾ ਗੰਢ ਦਾ ਮਾਤਾ ਦੇ ਉਦਰ ਵਿੱਚ ਇਹਦੇ ਅੰਗ ਪ੍ਰਤੰਗ ਇੱਕ ਇੱਕ ਰੋਮ ਜੜ ਕੇ ਲਾਉਂਦਾ ਸਰੀਰ ਤੇ। ਇੰਨੀ ਸੋਹਣੀ ਜਿਹੜੀ ਦੇਹੀ ਹੈ ਪਰਮਾਤਮਾ ਵਾਹਿਗੁਰੂ ਨੇ ਇਹ ਸਵਾਰ ਕੇ ਬਣਾਈ, ਕਾਹਦੇ ਵਾਸਤੇ ਬਣਾਈ ਹੈ? ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤੁਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਇਹ ਮਨੁੱਖਾ ਜਨਮ ਦੀ ਜਿਹੜੀ ਚੋਲੀ ਪਰਮਾਤਮਾ ਨੇ ਸਵਾਰਨਾ ਕੀਤੀ ਹੈ।
ਕੱਢ ਪੈਦੀ ਭਗਤ ਕਰ।
ਫਿਰ ਇਸ ਦੇ ਉੱਪਰ ਕੱਢ ਪੈਦੀ ਭਗਤ ਕਰ, ਜਿਹੜੀ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਨੀ ਹੈ, ਇਹ ਐਸੀ ਕਢਾਈ ਕੀਤੀ ਹੋਈ ਹੈ ਸੂਈ ਤੇ ਤਾਗੇ ਦੇ ਨਾਲ, ਜਿਵੇਂ ਚਾਦਰਾਂ ਤੇ ਵਸਤਰਾਂ ਤੇ ਮਨੁੱਖ ਕਢਾਈ ਕਰਦਾ ਹੈ। ਇੱਧਰ ਬ੍ਰਹਮਾਕਾਰ ਬਿਰਤੀ ਰੂਪ ਜਿਹੜੀ ਸੂਈ ਹੈ ਤੇ ਪ੍ਰੇਮ ਦਾ ਤਾਗਾ ਹੈ, ਤੇ ਉਹਦੇ ਨਾਲ ਇਹ ਭਗਤੀ ਰੂਪੀ ਜਿਹੜੀ ਪਰਮਾਤਮਾ ਵਾਹਿਗੁਰੂ ਨੇ ਪੁਸ਼ਾਕ ਤਿਆਰ ਕੀਤੀ ਹੈ। ਕੱਢ ਪੈਦੀ, ਇਸ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਗਤੀ ਰੂਪ ਚੋਲੀ ਨੂੰ ਸਰੀਰ ਦੇ ਉੱਪਰ ਪੈਦੀ ਧਾਰਨ ਕਰ, ਪਹਿਨਣਾ ਕਰ।
ਹਰ ਪਾਟ ਲੱਗਾ ਅਧਕਾਈ।
ਫਿਰ ਉਹਨਾਂ ਵਸਤਰਾਂ ਦੇ ਉੱਤੇ ਕੋਈ ਰੇਸ਼ਮ, ਕੋਈ ਜਰੀਦਾਰ, ਵੱਖੋ ਵੱਖਰੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਤਾਗਿਆਂ ਦੇ ਨਾਲ ਕਢਾਈਆਂ ਕਰਦੇ, ਵੀ ਇਹ ਸੋਹਣਾ ਲੱਗੇ, ਚਮਕ ਦਮਕ ਬਣਨੀ ਕਰੇ। ਹਰ ਪਾਟ ਲੱਗਾ ਅਧਕਾਈ। ਇੱਧਰ ਵੀ ਹਰੀ ਪਰਮਾਤਮਾ ਵਾਹਿਗੁਰੂ ਜੀ ਨੇ ਪਾਟ ਰੇਸ਼ਮ ਦਾ ਵਸਤਰ ਬੜਾ ਹੀ ਸੋਹਣਾ, ਬਹੁਤ ਜ਼ਿਆਦਾ ਸੁੰਦਰ ਲਾਉਣਾ ਕੀਤਾ ਹੈ। ਬਹੁਤ ਹੀ ਵਿਧੀਆਂ ਕਰਕੇ ਢੰਗ ਤਰੀਕਿਆਂ ਦੇ ਨਾਲ ਭਾਂਤ ਕਰ। ਭਾਂਤ ਦਾ ਅਰਥ ਹੈ ਪ੍ਰਕਾਸ਼ ਦੀ ਹੈ, ਜਿਵੇਂ ਰੰਗ ਬਿਰੰਗੀਆਂ ਬੇਲ ਬੂਟੀਆਂ ਪਾਈਆਂ ਹੋਈਆਂ, ਜਾਂ ਕਿਸੇ ਵਸਤਰ ਤੇ ਰੰਗਾਂ ਦੇ ਤਾਗਿਆਂ ਨਾਲ ਕਢਾਈ ਕੀਤੀ ਹੋਈ ਸੋਭਦੀ ਹੈ। ਇੱਧਰ ਵੀ ਪਰਮਾਤਮਾ ਵਾਹਿਗੁਰੂ ਜੀ ਨੇ ਪੰਜ ਰੰਗ ਦਿੱਤੇ ਹੋਏ ਨੇ। ਜਿਹੜਾ ਪ੍ਰੇਮ ਹੈ, ਪ੍ਰੇਮ ਦਾ ਰੰਗ ਵਿਦਵਾਨਾਂ ਨੇ ਹਰਾ ਮੰਨਿਆ ਹੈ, ਤੇ ਭਗਤੀ ਦਾ ਰੰਗ ਲਾਲ ਮੰਨਦੇ ਨੇ। ਸਭ ਗੁਣਾਂ ਦਾ ਜਿਹੜਾ ਰੰਗ ਹੈ ਸਾਧ ਸੰਗਤ ਜੀ, ਇਹ ਐਸਾ ਪੀਲਾ ਮੰਨਿਆ ਜਾਂਦਾ, ਗਿਆਨ ਕਰਕੇ ਅੰਤਸ਼ਕਰਨ ਨਿਰਮਲ ਉਜਲਾ ਹੋ ਜਾਣਾ ਇਹ ਚਿੱਟਾ ਰੰਗ ਹੋਇਆ ਕਰਦਾ ਤੇ ਬੈਰਾਗ ਲੱਗਣ ਕਰਕੇ ਰੰਗ ਕਾਲਾ ਹੋ ਜਾਂਦਾ ਇਹ ਪੰਜ ਰੰਗ ਨੇ ਇਹ ਪੰਜਾਂ ਰੰਗਾਂ ਕਰਕੇ ਜਿਹੜੀ ਸਰੀਰ ਰੂਪੀ ਚੋਲੀ ਹੈ ਗੁਰਮੁਖ ਪਿਆਰਿਆਂ ਦੀ ਬਹੁ ਬਹੁ ਵਿਧ ਭਾਂਤ ਕਰ ਬੜੇ ਹੀ ਸੋਹਣੇ ਢੰਗਾਂ ਦੇ ਨਾਲ ਇਹ ਭਾਂਤ ਪ੍ਰਕਾਸ਼ਨਾ ਕਰਦੀ ਹੈ
ਕੋਈ ਬੁੱਝਾ ਬੁੱਝਣਹਾਰਾ
ਕੋਈ ਐਸਾ ਬੁੱਝਣਹਾਰਾ ਬਿਰਲਾ ਹੀ ਤਤ ਬੇਤਾ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲਾ ਜਗਿਆਸਾ ਰੱਖਣ ਵਾਲਾ ਗੁਰੂ ਦੇ ਕੋਲੋਂ ਜਾ ਕਰਕੇ ਬੁੱਝੈ ਪੁੱਛਣਾ ਕਰਦਾ ਹੈ
ਅੰਤਰ ਵਿਵੇਕ ਕਾਰ
ਗੁਰੂ ਤੋਂ ਜਾ ਕੇ ਕੀ ਪੁੱਛੇਗਾ ਮਹਾਰਾਜ ਮੈਂ ਮਾਨਸ ਦੇਹੀ ਵਿੱਚ ਆਇਆ ਮੈਂ ਪਰਮਾਤਮਾ ਵਿੱਚ ਕਿਵੇਂ ਮਿਲ ਸਕਦਾ ਸਤਿਗੁਰੂ ਪਾਤਸ਼ਾਹ ਅੰਤਰ ਵਿਵੇਕ ਕਰ ਸਿੱਖ ਦੇ ਅੰਤਰ ਹਿਰਦੇ ਵਿੱਚ ਵਿਵੇਕ ਦੋ ਤੋਂ ਇੱਕ ਕਰਨ ਵਾਲਾ ਜੀਵ ਈਸ਼ ਦੀ ਏਕਤਾ ਦਾ ਗਿਆਨ ਦੇ ਦਿੰਦੇ ਨੇ ਫਿਰ ਉੱਥੇ ਪਰਮਾਤਮਾ ਵਾਹਿਗੁਰੂ ਦੇ ਵਿੱਚ ਜਾ ਕੇ ਲੀਨਤਾ ਬਣਦੀ ਇਹ ਗਿਆਨ ਗੁਰੂ ਦੇ ਕੋਲੋਂ ਜਾ ਕੇ ਸਾਧ ਸੰਗਤ ਦੇ ਵਿੱਚੋਂ ਕੋਈ ਬਿਰਲਾ ਹੀ ਪੁੱਛਦਾ ਹੈ ਨਹੀਂ ਤੇ ਅਰਦਾਸਾਂ ਹੁੰਦੀਆਂ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਚਾਹੀਦੀ ਬੱਚਿਆਂ ਨੂੰ ਨੌਕਰੀ ਮਿਲ ਜਾਵੇ ਆਹ ਹੋ ਜਾਵੇ ਉਹ ਹੋ ਜਾਵੇ ਬਿਰਲਾ ਤੱਤ ਵੇਤਾ ਗੁਰੂ ਕੋਲੋਂ ਜਾ ਕੇ ਪੁੱਛਦਾ ਮਹਾਰਾਜ ਮੈਂ ਕਿਵੇਂ ਪਰਮਾਤਮਾ ਵਿੱਚ ਮਿਲਾਂਗਾ ਫਿਰ ਸਤਿਗੁਰੂ ਉਹ ਬਿਰਲੇ ਗੁਰਸਿੱਖ ਨੂੰ ਅੰਤਰ ਜਿਹੜਾ ਅੰਦਰ ਬ੍ਰਹਮ ਗਿਆਨ ਦੀ ਵਿਚਾਰ ਦੇ ਦਿੰਦੇ ਨੇ ਵਿਵੇਕ ਗਿਆਨ ਦੇ ਦਿੰਦੇ ਹਨ
ਸੋ ਬੁੱਝਾ ਇਹੋ ਵਿਵੇਕ
ਉਹ ਇਸ ਤਰ੍ਹਾਂ ਦੀ ਜਿਹੜੀ ਵਿਵੇਕ ਵਿਚਾਰ ਹੈ ਪਰਮਾਤਮਾ ਦਾ ਗਿਆਨ ਹੈ ਉਹੀ ਗੁਰੂ ਦਾ ਪਿਆਰਾ ਬੁੱਝੈ ਪੁੱਛਣਾ ਕਰਦਾ
ਜਿਸ ਬੁਝਾਏ ਆਪ ਹਾਰ
ਜਿਸ ਨੂੰ ਆਪ ਪਰਮਾਤਮਾ ਦ੍ਰਿਸ਼ਟੀ ਕਰਕੇ ਸੁਮਤ ਦੇ ਦਿੰਦਾ ਤੇ ਬੁਲਾਉਣ ਵਾਲੇ ਵੀ ਸਤਿਗੁਰੂ ਹੋਇਆ ਕਰਦੇ ਨੇ ਗੁਰੂ ਦੇ ਕੋਲ ਜਾ ਕੇ ਬਿਰਲਾ ਤਤ ਵੇਤਾ ਫਿਰ ਇਹ ਪੁੱਛਦਾ ਹੈ
ਜਨ ਨਾਨਕ ਕਹਿ ਵਿਚਾਰਾ
ਸ਼ਬਦ ਦੀ ਸੰਪੂਰਨਤਾ ਕਰਦੇ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕਰਦੇ ਜਨ ਨਾਨਕ ਕਹਿ ਵਿਚਾਰਾ ਅਸੀਂ ਦਾਸ ਇਹ ਤੁਹਾਨੂੰ ਵਿਚਾਰ ਦੱਸਦੇ ਹਾਂ
ਗੁਰਮੁਖ ਹਰ ਸਤ ਹਰ
ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਹਨ ਉਹ ਕਹਿੰਦੇ ਨੇ ਹਰ ਜਿਹੜਾ ਹਰ ਇੱਕ ਦੇ ਪਾਪਾਂ ਦਾ ਹਾਰਕ ਪਰਮਾਤਮਾ ਹੈ ਉਹੀ ਹਰੀ ਪਰਮਾਤਮਾ ਸਤ ਨਿਸ਼ਚੇ ਪੂਰਵਕ ਸੱਚਾ ਹੈ ਗੁਰਮੁਖਾਂ ਦੀ ਨਜ਼ਰੀ ਵਿੱਚ ਪਰਮਾਤਮਾ ਤੋਂ ਬਿਨਾਂ ਸਭ ਕੁਝ ਹੀ ਚਲਾਏ ਮਾਨ ਦਿਸਦਾ ਹੈ ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ ਗੁਰਮੁਖਾਂ ਦੀ ਭਾਵਨਾ ਹੁੰਦੀ ਵੀ ਪਰਮਾਤਮਾ ਤੋਂ ਬਿਨਾਂ ਕੋਈ ਵੀ ਸੱਚਾ ਨਹੀਂ ਹੈ ਇਹ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਆਪਾਂ ਰਲ ਮਿਲ ਕਰਕੇ ਕੀਤੀ ਹੈ ਆਓ ਗੁਰਬਾਣੀ ਦੀ ਲੜੀਵਾਰ ਜੋ ਕਥਾ ਚੱਲ ਰਹੀ ਇੱਕ ਸ਼ਬਦ ਰਲ ਮਿਲ ਕਰਕੇ ਉਹ ਵੀ ਵਿਚਾਰ ਲਈਏ
ਸੋਹੀ ਮਹੱਲਾ ਪੰਜਵਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ
ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਇਸ ਸ਼ਬਦ ਦੇ ਵਿੱਚ ਜਿਹੜੇ ਪਰਮਾਤਮਾ ਵਾਹਿਗੁਰੂ ਦੇ ਸੰਤ ਹਨ ਜਿਨ੍ਹਾਂ ਸਾਸ ਗਰਾਸਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨੂੰ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਭੋਜਨ ਛਕਦਿਆਂ ਸਾਹ ਲੈਂਦਿਆਂ ਕਦੇ ਵੀ ਪਰਮਾਤਮਾ ਨਹੀਂ ਭੁੱਲਦਾ ਉਹ ਐਸੀ ਉੱਚ ਅਵਸਥਾ ਦੇ ਮਾਲਕ ਗੁਰੂ ਪਿਆਰਿਆਂ ਦੀ ਵਡਿਆਈ ਸਤਿਗੁਰੂ ਪਾਤਸ਼ਾਹ ਕਰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਹੇ ਹਰੀ ਪਰਮਾਤਮਾ ਵਾਹਿਗੁਰੂ ਜੀ ਜਿਹੜੇ ਤੇਰੇ ਸੰਤ ਹਨ ਤੇਰਾ ਸਿਮਰਨ ਕਰਦੇ ਤੈਨੂੰ ਯਾਦ ਕਰਦੇ ਤੇਰੇ ਆਸਰਿਤ ਹੋ ਕੇ ਜ਼ਿੰਦਗੀ ਬਤੀਤ ਕਰਦੇ ਨੇ ਉਹ ਭਾਗ ਠੜੇ ਦਾ ਅਰਥ ਭਾਗਾਂ ਵਾਲੇ ਨੇ ਬਹੁਤ ਉਤਕ੍ਰਿਸ਼ਟ ਉਹਨਾਂ ਦੇ ਕਰਮ ਨੇ ਮੱਥੇ ਦੇ ਬਹੁਤ ਵੱਡੇ ਪਰਮਾਤਮਾ ਨੇ ਲੇਖ ਲਿਖ ਕਰਕੇ ਪਾਏ ਹੋਏ ਨੇ ਕਿਉਂ ਵੱਡਿਆਂ ਭਾਗਾਂ ਵਾਲੇ ਸੰਤਾਂ ਨੂੰ ਕਹਿ ਦਿੱਤਾ ਜਿਨ ਘਰ ਧਨ ਹਰ ਨਾਮਾ ਜਿਨ੍ਹਾਂ ਦੇ ਘਰ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚ ਪਰਮਾਤਮਾ ਨੇ ਆਪਣਾ ਹਰੀ ਨਾਮ ਰੂਪੀ ਧਨ ਰੱਖਿਆ ਹੈ ਦੁਨੀਆਂ ਦਾ ਧਨ ਤੇ ਨਾਸ ਬੰਤ ਹੈ, ਅੱਜ ਹੱਥਾਂ ਵਿੱਚ, ਕੱਲ ਨੂੰ ਬੰਦਾ ਦੂਜੇ ਅੱਗੇ ਹੱਥ ਅੱਡਦਾ, ਇਹ ਤੇ ਚਲਾਏ ਮਾਨ ਹੈ। ਕੋਈ ਸਰੀਰ ਤੇ ਰੋਗ ਹੀ ਇਹੋ ਜਿਹਾ ਲੱਗ ਜਾਵੇ, ਸਭ ਕੁਝ ਹੀ ਖਤਮ ਹੋ ਜਾਂਦਾ, ਘਰ ਬਾਰ ਵਿਕ ਜਾਂਦੇ, ਇਹ ਧਨ ਚਲਿਆ ਜਾਂਦਾ। ਬਾਕੀ ਸਾਧ ਸੰਗਤ ਜੀ, ਜਦੋਂ ਅੰਤਲਾ ਸਮਾਂ ਆਉਂਦਾ ਤੇ ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ। ਸੁਣਿਆ ਕਦੇ ਕਿਸੇ ਨੇ ਵੀ ਜਿੰਨੀ ਮਾਇਆ ਸੀ ਉਹ ਬੰਦੇ ਦੀ ਅਰਥੀ ਤੇ ਰੱਖ ਦਿੱਤੀ, ਅੰਗੀਠੇ 'ਚ ਹੀ ਸਾੜ ਦਿੱਤੀ ਤੇ ਉੱਥੇ ਤਾਂ ਸੋਨੇ ਦੇ ਗਹਿਣੇ ਵੀ ਲਾ ਲੈਂਦੇ ਨੇ, ਇੱਥੋਂ ਤੱਕ ਕਿ ਜਿਹੜੀਆਂ ਲੋਈਆਂ ਪਾਉਂਦੇ ਉੱਤੇ ਉਹ ਵੀ ਲਾ ਕੇ ਰੱਖ ਲੈਂਦੇ ਵੀ ਇਹ ਕਾਹਨੂੰ ਸਾੜਨੀ ਅੱਗ ਦੇ ਵਿੱਚ। ਇਸ ਲਈ ਜਿਹੜਾ ਇਹ ਦੁਨਿਆਵੀ ਧਨ ਹੈ ਇਹ ਤਾਂ ਦੁਨੀਆਂ ਵਿੱਚ ਜਿਉਂਦੇ ਜਾਗਦੇ ਮਨੁੱਖ ਨੂੰ ਛੱਡ ਕੇ ਚੱਲਿਆ ਜਾਂਦਾ, ਹੱਥ ਮਲਦਾ ਮਨੁੱਖ ਰਹਿ ਜਾਂਦਾ, ਇਹ ਤਾਂ ਕਰਮਾਂ ਦੀਆਂ ਖੇਡਾਂ ਨੇ। ਕਰਮਾਂ ਨਾਲ ਕਦੇ ਪੈਰਾਂ ਵਿੱਚ ਧਨ ਰੁਲ ਜਾਂਦਾ ਤੇ ਕਦੇ ਕਰਮ ਜਿਹੜਾ ਠੂਠਾ ਫੜ ਕੇ ਆਟਾ ਮੰਗਣ ਲਾ ਦਿੰਦੇ ਨੇ। ਇਹ ਜਿਹੜੇ ਗੁਰੂ ਦੇ ਪਿਆਰੇ ਨੇ, ਸੰਤ ਨੇ, ਸਿਮਰਨ ਕਰਨ ਵਾਲੀਆਂ ਰੂਹਾਂ ਨੇ, ਉਹਨਾਂ ਕੋਲ ਅਸਲੀ ਪਰਮਾਤਮਾ ਦਾ ਨਾਮ ਧਨ ਹੈ, ਜਿਹਨੂੰ ਕਿਹਾ ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸੱਚਾ ਨਾਮ ਰੂਪੀ ਧਨ ਜਿਹੜਾ ਉਹਨਾਂ ਨੂੰ ਪਰਮਾਤਮਾ ਨੇ ਘਰ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਦਿੱਤਾ, ਉਹ ਸੰਤ ਭਾਗਾਂ ਵਾਲੇ ਕਰਮਾਂ ਵਾਲੇ ਹਨ।
ਪ੍ਰਵਾਨ ਗਣੀ ਸੇਈ ਇਹ ਆਏ,
ਇਹ ਜਿਹੜੇ ਰੱਬ ਦੇ ਪਿਆਰੇ ਹਨ ਸੰਸਾਰ ਵਿੱਚ ਆਏ ਹੋਏ, ਇਹ ਪ੍ਰਵਾਨ ਨੀਕ ਗਣੀ ਗਿਣੇ ਜਾਂਦੇ ਨੇ। ਅਸੀਂ ਕਿਸੇ ਗਿਣਤੀ ਵਿੱਚ ਨਹੀਂ ਹਾਂ, ਸਾਡਾ ਤੇ ਜਿਹੋ ਜਿਹਾ ਆਏ ਜਿਹੋ ਜੇ ਨਾ ਆਏ, ਕਮਾਈ ਕੋਈ ਕੀਤੀ ਨੀ, ਸਿਮਰਨ ਹੋਇਆ ਨੀ, ਬਾਣੀ ਪੜ੍ਹੀ ਨੀ, ਨਿਤਨੇਮ ਹੋਇਆ ਨਾ, ਅਭਿਆਸ ਕੀਤਾ ਨੀ ਜ਼ਿੰਦਗੀ ਦੇ ਵਿੱਚ, ਇਸ ਲਈ ਜਿਹੋ ਜਿਹੇ ਆਏ ਉਸੇ ਤਰ੍ਹਾਂ ਦੇ ਤੁਰ ਗਏ। ਆਏ ਤਾਂ ਬਹੁਤ ਕੁਝ ਲੈ ਕੇ ਸੀ, ਇਹ ਵੀ ਨਹੀਂ ਕਹਿ ਸਕਦੇ, ਸਵਾਸਾਂ ਦੀ ਪੂੰਜੀ ਪਰਮਾਤਮਾ ਨੇ ਦਿੱਤੀ ਸੀ, ਜਾਣ ਲੱਗੇ ਨੇ ਸਵਾਸ ਵੀ ਗਵਾ ਲਏ। ਆਇਆ ਬਹੁਤ ਕੁਝ ਲੈ ਕੇ ਸੀ ਤੇ ਸਭ ਕੁਝ ਗਵਾ ਕੇ ਤੁਰ ਗਿਆ। ਰੱਬ ਦਾ ਪਿਆਰਾ ਇੱਕ ਇੱਕ ਸਵਾਸ ਦੇ ਉੱਤੇ ਪਰਮਾਤਮਾ ਦੇ ਨਾਮ ਦੀਆਂ ਮੋਹਰਾਂ ਲਾ ਕੇ ਉਹਨੂੰ ਸਫਲੀਆਂ ਕਰ ਲੈਂਦਾ। ਪ੍ਰਵਾਨ ਗਣੀ ਸੇਈ ਇਹ ਆਏ, ਸੇਈ ਉਹ ਰੱਬ ਦੇ ਪਿਆਰੇ ਸੰਤ ਗੁਰੂ ਦੇ ਸਿੱਖ ਮਾਤ ਲੋਕ ਵਿੱਚ ਆਏ, ਪ੍ਰਵਾਨ ਨੀਕ ਗਿਣੇ ਜਾਂਦੇ ਹਨ।
ਸਫਲ ਤਿਨਾਂ ਕੇ ਕੰਮ,
ਉਹਨਾਂ ਦੇ ਕੰਮ ਜਿਹੜੇ ਕੰਮ ਹੋਇਆ ਕਰਦੇ, ਪਰਉਪਕਾਰੀ ਕਰਦੇ, ਦੁਨੀਆਂ ਦੇ ਭਲੇ ਵਾਸਤੇ ਕਰਦੇ ਨੇ, ਆਪਣੇ ਵਾਸਤੇ ਕੱਖ ਵੀ ਨਹੀਂ ਉਹ ਪੱਲੇ ਵਿੱਚ ਬੰਨਦੇ। ਐਸੇ ਤਿਆਗ ਵੈਰਾਗ ਦੇ ਸਵਰੂਪ ਜਿਹੜੇ ਰੱਬ ਦੇ ਪਿਆਰੇ, ਉਹਨਾਂ ਦੇ ਕੀਤੇ ਹੋਏ ਕੰਮ ਵੀ ਸਫਲੇ ਨੇ, ਸਹਿਤ ਗਿਆਨ ਫਲ ਦੇ ਹੋ ਜਾਂਦੇ ਹਨ।
ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ,
ਰਾਮ ਦਾ ਅਰਥ ਹੈ ਹੇ ਮੇਰੇ ਭਾਈ ਗੁਰੂ ਦੇ ਸਿੱਖ, ਮੇਰੇ ਮਿੱਤਰਾ, ਹਰ ਜਨ ਕੈ ਹਉ ਬਲ ਜਾਈ। ਜਿਹੜੇ ਹਰੀ ਪਰਮਾਤਮਾ ਦੇ ਜਨ ਐਸੇ ਸੰਤ ਗੁਰਸਿੱਖ ਹਨ, ਉਹਨਾਂ ਤੋਂ ਸਦਾ ਬਲਿਹਾਰ ਜਾਣਾ ਕਰਾਂ, ਕੁਰਬਾਨ ਜਾਂਦਾ
ਹਾਂ। ਚਵਰ ਟੁਲਾਵਾ,
ਜਿਹੜੇ ਮੇਰੇ ਨਿਸ਼ਕਾਮ ਕਰਮਾਂ ਰੂਪੀ ਕੇਸ ਹਨ, ਇਹਨਾਂ ਦਾ ਚਵਰ ਬਣਾ ਕੇ, ਚੌਰ ਬਣਾ ਕੇ ਟੁਲਾ ਦਿਆਂ ਗੁਰੂ ਦੇ ਸਿੱਖ ਸੰਤ ਦੇ ਉੱਪਰੋਂ।
ਚਰਨ ਧੂੜ ਮੁਖ ਲਾਈ,
ਪ੍ਰਤੱਖ ਚਰਨਾਂ ਦਾ ਧੂੜਾ ਵੀ ਚੁੱਕ ਕੇ ਮੱਥੇ ਨੂੰ ਲਾ ਲਵਾਂ, ਤੇ ਸ਼ਰਧਾ ਦੀ ਧੂੜੀ ਵੀ ਆਪਣੇ ਅੰਤਸ਼ ਕਰਨ ਰੂਪੀ ਮੁੱਖ ਮੱਥੇ ਤੇ ਲਾ ਲੈਣੀ ਕਰਾਂ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ,
ਜਨਮ ਮਰਨ ਦੋਹੂ ਮਹਿ ਨਾਹੀ,
ਜਿਹੜਾ ਜੰਮਣ ਤੇ ਮਰਨ ਵਿੱਚ ਆ ਜਾਂਦਾ ਉਹ ਸੰਤ ਨਹੀਂ ਹੋਵੇਗਾ। ਜਨਮੰਗ ਤਾਂ ਮਰਨੰਗ, ਜੇ ਜੰਮਦਾ ਤੇ ਮਨੁੱਖ ਨੇ ਮਰਨਾ ਵੀ ਹੈ, ਜਿਹੜਾ ਮਰ ਗਿਆ ਤੇ ਉਹ ਕੱਲ ਨੂੰ ਵਾਸ਼ਨਾ ਦਾ ਬੱਝਾ ਜੰਮਣਾ ਵੀ ਕਰੇਗਾ। ਜਿਹੜੇ ਗੁਰੂ ਦੇ ਪਿਆਰੇ ਸੰਤ ਨੇ ਕਮਾਈ ਵਾਲੀਆਂ ਰੂਹਾਂ, ਉਹ ਦੋਨਾਂ ਤੋਂ ਰਹਿਤ ਹੋ ਜਾਂਦੀਆਂ। ਕੋਈ ਕਹੇਗਾ ਵੀ ਇਹ ਕਿਵੇਂ ਹੋ ਸਕਦਾ, ਜਨਮ ਕਿਵੇਂ ਨਹੀਂ ਹੁੰਦਾ ਸੰਤ ਦਾ? ਇਸ ਲਈ ਸੰਤ ਦਾ ਵਜੂਦ ਮਾਤਾ ਦੇ ਉਦਰ ਵਿੱਚ ਕੇਵਲ ਪਲਦਾ ਹੈ। ਜਦੋਂ ਵਜੂਦ ਮਾਤਾ ਦੇ ਉਦਰ ਤੋਂ ਬਾਹਰ ਆਉਂਦਾ, ਉਸ ਵੇਲੇ ਜੀਵ ਕਲਾ ਸੰਤ ਦੀ, ਗੁਰੂ ਦੇ ਪਿਆਰੇ ਦੀ ਆ ਕੇ ਸਰੀਰ ਵਿੱਚ ਸਮਾਉਂਦੀ ਹੈ। ਉਹ ਸਾਡੇ ਵਾਂਗ 9 ਮਹੀਨੇ ਪੁੱਠੇ ਲਟਕਣ ਦਾ ਦੁੱਖ ਨਹੀਂ ਝੱਲਦਾ। ਫਿਰ ਕੀ ਫਰਕ ਹੋਇਆ ਸਾਡੇ ਵਿੱਚ ਤੇ ਉਹਨਾਂ ਦੇ ਅੰਦਰ? ਇਸ ਲਈ ਉਹ ਜੰਮਣ ਤੋਂ ਵੀ ਰਹਿਤ ਨੇ। ਮਰਨਾ ਉਹਨਾਂ ਦਾ ਜਦੋਂ ਅੰਤਲਾ ਸਮਾਂ ਆਉਂਦਾ ਗੁਰੂ ਦੇ ਪਿਆਰਿਆਂ ਦਾ, ਅਸੀਂ ਤੇ ਹਾਏ ਹਾਏ ਕਰਦੇ, ਜਿੰਦ ਨਮਾਣੀ ਕੱਢੀਏ, ਹੱਡਾਂ ਕੂੰ ਕੜਕਾਏ, ਉਹ ਰੱਬ ਦੇ ਪਿਆਰੇ ਦੱਸ ਕੇ ਸਰੀਰ ਛੱਡਦੇ ਨੇ। ਇਉਂ ਸਰੀਰ ਆਤਮਾ ਰੂਪੀ ਹਾਥੀ ਤੋਂ ਆਪਣਾ ਫੁੱਲਾਂ ਦੀ ਮਾਲਾ ਸਰੀਰ ਲਾ ਕੇ ਰੱਖ ਦਿੰਦੇ, ਜਿਵੇਂ ਹਾਥੀ ਗਲ ਵਿੱਚੋਂ ਫੁੱਲਾਂ ਦੀ ਮਾਲਾ ਲਾ ਕੇ ਰੱਖਦੇ ਵੀ ਉਹਨੂੰ ਦੁੱਖ ਨਹੀਂ ਲੱਗਦਾ। ਸਾਨੂੰ ਜੀਵਾਂ ਨੂੰ ਮੌਤ ਦਾ ਕਿੱਡਾ ਵੱਡਾ ਦੁੱਖ, ਜਿਵੇਂ ਕੋਈ ਕੰਡਿਆਂ ਵਾਲੀ ਤਾਰ ਸਾਡੇ ਮੂੰਹ ਵਿੱਚ ਹੀ ਪਾ ਕੇ ਗੁਦਾ ਥਾਈਂ ਖਿੱਚ ਦੇਵੇ, ਆਂਦਰਾਂ ਖਿੱਚੀਆਂ ਜਾਂਦੀਆਂ ਨਾੜਾਂ ਇਕੱਠੀਆਂ ਹੁੰਦੀਆਂ, ਏਡਾ ਵੱਡਾ ਦੁੱਖ ਆ ਕਰਕੇ ਸਾਧ ਸੰਗਤ ਮੌਤ ਦਾ ਆਮ ਬੰਦੇ ਨੂੰ ਲੱਗਦਾ। ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ 10,000 ਬਿਛੂ ਦੇ ਇਕੱਠੇ ਡੰਗ ਮਾਰਨ ਜਿੰਨਾ ਮੌਤ ਦਾ ਦੁੱਖ ਦੱਸਿਆ ਹੈ। ਇਹ ਦੁੱਖ ਸਾਡੇ 'ਤੇ ਆਉਂਦੇ ਆਮ ਜੀਵਾਂ 'ਤੇ ਉਹ ਰੱਬ ਦੇ ਪਿਆਰੇ ਸਿਮਰਨ ਕਰਨ ਵਾਲੇ ਸੰਤ ਜਨਮ ਮਰਨ ਦੋਹੋ ਮਹਿ ਨਾਹੀ, ਨਾ ਜਨਮ ਦੇ ਵਿੱਚ ਆਉਂਦੇ, ਜਨਮ ਨਹੀਂ ਹੁੰਦਾ, ਮਾਤਾ ਦੇ ਉਦਰ ਦੇ ਵਿੱਚੋਂ ਬਾਹਰ ਆ ਕੇ ਜੀਵ ਕਲਾ ਸਮਾਉਂਦੀ ਹੈ, ਨਾ ਉਹਨਾਂ ਨੂੰ ਮਰਨ ਦਾ ਮੌਤ ਦਾ ਦੁੱਖ ਆਉਂਦਾ। ਉਹ ਤੇ ਦੂਸਰਿਆਂ ਦਾ ਵੀ ਜਿਹੜੀ ਕਲਿਆਣ ਕਰ ਦਿੰਦੇ, ਦੂਸਰੇ ਦਾ ਮਰਨਾ ਵੀ ਸੁਖੈਨ ਕਰ ਦਿੰਦੇ ਨੇ, ਸਿਮਰਨ ਦੇ ਨਾਲ ਆਪ ਜੁੜੇ ਨੇ, ਦੂਜਿਆਂ ਨੂੰ ਜੋੜਦੇ ਨੇ, ਜੰਮਣ ਤੇ ਮਰਨ ਦੋਹਾਂ ਤੋਂ ਹੀ ਰਹਿਤ ਹੋਇਆ ਕਰਦੇ ਹਨ।
ਜਨ ਪਰ ਉਪਕਾਰੀ ਆਏ,
ਉਹ ਆਉਂਦੇ ਕਾਹਦੇ ਵਾਸਤੇ ਨੇ? ਸਤਿਗੁਰੂ ਕਹਿੰਦੇ ਜਨ ਜਿਹੜੇ ਪਿਆਰੇ ਨੇ ਗੁਰੂ ਦੇ, ਸੰਤ ਭਗਤ ਗੁਰਸਿੱਖ, ਉਹ ਤਾਂ ਪਰਉਪਕਾਰ ਕਰਨ ਵਾਸਤੇ, ਪਰਾਏ ਦਾ ਭਲਾ ਕਰਨ ਵਾਸਤੇ, ਦੂਜੇ ਦੇ ਵਿਗੜੇ ਕੰਮਾਂ ਨੂੰ ਸਵਾਰਨ ਵਾਸਤੇ, ਦੂਜਿਆਂ ਦੀਆਂ ਟੁੱਟੀਆਂ ਪ੍ਰੀਤਾਂ ਪਰਮਾਤਮਾ ਨਾਲ ਜੋੜਨ ਵਾਸਤੇ ਆਉਂਦੇ ਹਨ।
ਦਾਨ ਦੇ ਭਗਤੀ ਲਾਇਨ,
ਜੀਵਾਂ ਨੂੰ ਇੱਕ ਤਾਂ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਦਾ ਦਾਨ ਦਿੰਦੇ ਨੇ, ਉਪਦੇਸ਼ ਸੁਣਾਉਂਦੇ ਨੇ ਵੀ ਗੁਰੂ ਸਾਹਿਬ ਸਾਨੂੰ ਆਹ ਸਿੱਖਿਆ ਦਿੰਦੇ ਨੇ, ਜੀ ਦਾਨ ਇੱਕ ਜੀਵਨ ਮੁਕਤੀ ਦਾ ਦਾਨ ਦੇ ਦਿੰਦੇ, ਜਿਉਂਦਿਆਂ ਮੁਕਤ ਆਪ ਹੋ ਗਏ ਤੇ ਦੂਜੇ ਨੂੰ ਕਰਨ ਦੀ ਸਮਰੱਥਾ ਰੱਖਦੇ ਨੇ ਸਿਮਰਨ ਦੇ ਸਦਕਾ। ਜੀ ਦਾਨ ਦੇ ਭਗਤੀ ਲਾਇਨ ਫਿਰ ਜੀਵਾਂ ਨੂੰ ਪਰਮਾਤਮਾ ਦੀ ਭਗਤੀ ਵਿੱਚ ਲਾਉਂਦੇ ਨੇ। ਭਾਈ, ਭਗਤੀ ਵੀ ਇਸਤਰੀ ਹੈ ਤੇ ਮਾਇਆ ਵੀ ਇਸਤਰੀ ਹੈ, ਜੇ ਭਗਤੀ ਕਰੋਗੇ ਤੇ ਫਿਰ ਮਾਇਆ ਦਾ ਪ੍ਰਭਾਵ ਨਹੀਂ ਪਵੇਗਾ।
ਹਰ ਸਿਉ ਲੈਣ ਮਿਲਾਏ,
ਹਰੀ ਪਰਮਾਤਮਾ ਨਾਲ ਆਪ ਮਿਲ ਗਏ ਨੇ, ਏਕਤਾ ਬਣ ਚੁੱਕੀ ਤੇ ਸਾਡੇ ਵਰਗਿਆਂ ਨੂੰ ਮਿਲਾ ਦਿੰਦੇ ਹਨ।
ਸੱਚਾ ਅਮਰ ਸੱਚੀ ਪਾਤਸ਼ਾਹੀ,
ਉਹਨਾਂ ਦਾ ਅਮਰ ਜਿਹੜਾ ਹੁਕਮ ਹੁੰਦਾ, ਕਿਉਂਕਿ ਰੱਬ ਦਾ ਪਿਆਰਾ ਰੱਬ ਵਰਗਾ ਹੋ ਗਿਆ, ਸਿਮਰਨ ਕਰਕੇ ਗੁਰੂ ਦੀ ਬਾਣੀ ਰਸਨਾ ਤੇ ਆ ਗਈ, ਉਹਦਾ ਵੀ ਹੁਕਮ ਹੀ ਹੁੰਦਾ ਜੋ ਬੋਲ ਦਿੰਦਾ ਹੈ, ਪੱਥਰ ਤੇ ਲਕੀਰ ਬਣ ਜਾਂਦੀ, ਸਾਧੂ ਦਾ ਬੋਲਿਆ ਬਿਰਥਾ ਨਹੀਂ ਕਦੇ ਜਾਇਆ ਕਰਦਾ। ਐਸੇ ਸੰਤ ਦਾ ਅਮਰ ਜਿਹੜਾ ਕੀਤਾ ਹੋਇਆ ਹੁਕਮ ਉਹ ਵੀ ਸੱਚਾ ਹੈ। ਸੱਚੀ ਪਾਤਸ਼ਾਹੀ, ਪਾਤਸ਼ਾਹੀ ਕਿਹੜੀ ਉਹਨਾਂ ਨੂੰ ਮਿਲੀ ਹੈ? ਆਪਣੇ ਸਰੂਪ ਰੂਪ ਮਹੱਲ ਦੀ ਪ੍ਰਾਪਤੀ ਦੀ ਪਾਤਸ਼ਾਹੀ ਵੀ ਉਹਨਾਂ ਦੇ ਕੋਲ ਸੱਚੀ ਹੈ, ਸਰੂਪ ਦੀ ਪ੍ਰਾਪਤੀ ਵੀ ਕਰੀ ਬੈਠੇ ਨੇ, ਇਹ ਵੀ ਸੱਚੀ ਪਾਤਸ਼ਾਹੀ ਲੈ ਲਈ ਤੇ ਉਹਨਾਂ ਦਾ ਹੁਕਮ ਵੀ ਅਟਲ ਹੁੰਦਾ ਹੈ। ਸੱਚੇ ਪਰਮਾਤਮਾ ਦੇ ਸੇਤੀ ਕਹੀਏ ਨਾਲ ਰਾਤੇ ਉਹ ਰੰਗੇ ਹੀ ਰਹਿੰਦੇ ਨੇ, ਪਰਮਾਤਮਾ ਦਾ ਰੂਪ ਹੋ ਨਿਬੜਦੇ ਹਨ।
ਸੱਚਾ ਸੁੱਖ ਸੱਚੀ ਵਡਿਆਈ,
ਸੱਚਾ ਉਹਨਾਂ ਦੇ ਕੋਲ ਆਤਮਕ ਸੁੱਖ ਹੋਇਆ ਕਰਦਾ ਤੇ ਸੱਚੀ ਪਰਮਾਤਮਾ ਦੇ ਸਰੂਪ ਦੀ, ਬ੍ਰਹਮ ਗਿਆਨ ਦੀ ਵਡਿਆਈ ਹੁੰਦੀ ਹੈ।
ਜਿਸ ਕੇ ਸੇ ਤਿੰਨ ਜਾਤੇ,
ਜਿਸ ਪਰਮਾਤਮਾ ਵਾਹਿਗੁਰੂ ਦੇ ਸੇ ਉਹ ਸਨ ਪਰਮਾਤਮਾ, ਜਿਸ ਦੀ ਜੋਤ ਸੀ, ਅੰਸ਼ ਸੀ ਜਿਸ ਪਰਮਾਤਮਾ ਦੀ, ਸੇ ਜਾਤੇ ਉਸ ਨੂੰ ਜਾਤੇ ਜਾਣ ਲੈਂਦੇ ਨੇ। ਪਰਮਾਤਮਾ ਨੇ ਜਾਤੇ ਜਾਣਿਆ ਵੀ ਇਹ ਤਾਂ ਮੇਰਾ ਹੁਣ ਰੂਪ ਹੋ ਚੁੱਕਿਆ, ਉਹਨਾਂ ਪਿਆਰਿਆਂ ਨੂੰ ਪਰਮੇਸ਼ਰ ਆਪਣੇ ਵਿੱਚ ਹੀ ਲੀਨ ਕਰ ਲੈਂਦਾ।
ਪੱਖਾ ਫੇਰੀ ਪਾਣੀ ਢੋਵਾ,
ਏਡੇ ਉੱਚੇ ਸੁੱਚੇ ਜੀਵਨਾਂ ਵਾਲੇ ਰੱਬ ਦੇ ਪਿਆਰੇ ਸੰਤਾਂ ਦੇ ਅੱਗੇ ਜਾ ਕੇ ਹੱਥਾਂ ਨਾਲ ਗਰਮੀ ਵਿੱਚ ਪੱਖਾ ਫੇਰਨਾ ਕਰਾਂ, ਝੱਲਣਾ ਕਰਾਂ ਤੇ ਪਾਣੀ ਢੋਵਾਂ ਲੰਗਰ ਵਾਸਤੇ, ਜਾਂ ਰੱਬ ਦੇ ਪਿਆਰਿਆਂ ਦੇ ਇਸ਼ਨਾਨ ਕਰਨ ਵਾਸਤੇ ਪਾਣੀ ਜੋ ਜਲ ਮੈਂ ਢੋਣਾ ਕਰਾਂ।
ਹਰ ਜਨ ਕੈ ਪੀਸਣ ਪੀਸ ਕਮਾਵਾ,
ਹਰੀ ਦੇ ਜਨ ਪਿਆਰੇ ਦਾ ਭੋਜਨ ਛਕਣ ਵਾਸਤੇ, ਪੀਸਣ ਨਾਮ ਚੱਕੀ ਦਾ ਹੈ, ਚੱਕੀ ਵਿੱਚ ਜਿਹੜਾ ਹੈ ਆਟਾ ਪੀਸ ਕਰਕੇ ਮੈਂ ਭੋਜਨ ਬਣਾਉਣ ਦੀਆਂ ਸੇਵਾ ਕਮਾਉਣੀਆਂ ਕਰਾਂ। ਇਹਦਾ ਦੂਜਾ ਅਰਥ ਪੰਕਤੀ ਦਾ, ਪੱਖਾ ਫੇਰੀ, ਸੰਤ ਦੀ ਸੰਗਤ ਵਿੱਚ ਜਾ ਕੇ ਕਮਾਈ ਵਾਲੇ ਕੋਲ ਜਾ ਕੇ ਕੀ ਮਿਲਦਾ? ਉਹ ਪੱਖਾ ਫੇਰੀ ਸਾਡਾ ਦੁਨੀਆਂ ਵੱਲੋਂ ਪੱਖ ਮਨ ਦਾ ਫੇਰ ਦਿੰਦੇ ਨੇ। ਅੱਜ ਮਨ ਦੁਨੀਆਂ ਦੇ ਪੱਖ ਵਿੱਚ ਖੜਾ ਤੇ ਗੁਰੂ ਦੇ ਪਿਆਰੇ ਕੋਲ ਜਾ ਕੇ ਇਹੀ ਮਨ ਗੁਰੂ ਦੀ ਬਾਣੀ ਦੇ ਪੱਖ ਵਿੱਚ ਬਦਲ ਜਾਂਦਾ, ਇਹ ਪੱਖਾ ਫੇਰਨਾ ਹੈ। ਤੇ ਪਾਣੀ ਢੋਵਾ ਪਾਣੀ ਕਿਹੜਾ ਪ੍ਰੇਮ ਦਾ ਜਲ ਹੈ। ਇਸ ਲਈ ਪ੍ਰੇਮ ਦੇ ਪ੍ਰਵਾਹ ਪੈਦਾ ਹੋ ਜਾਂਦੇ ਰੱਬ ਦੇ ਪਿਆਰੇ ਕੋਲ ਬੈਠ ਕੇ। ਉਹ ਰੱਬ ਦਾ ਪਿਆਰਾ ਪ੍ਰਵਾਨਿਕ ਜਿਹਦੇ ਕੋਲ ਜਾ ਕੇ ਸ਼ਾਂਤੀ ਮਿਲ ਜਾਵੇ, ਜਿਹਦੇ ਕੋਲ ਬੈਠ ਕੇ ਸਾਡੇ ਵਰਗਿਆਂ ਦਾ ਵੀ ਸਿਮਰਨ ਚੱਲਣ ਲੱਗ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਐਸਾ ਜਿਹੜਾ ਪ੍ਰੇਮ ਦਾ ਜਲ ਢੋਣਾ ਕਰਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਚੱਕੀ ਕਿਹੜੀ ਹੈ ਸ਼ਰਵਣ ਮੰਨਣ ਨਿਧਿਆਸਣ। ਇਸ ਚੱਕੀ ਦੇ ਦੁਆਰਾ ਸੂਖਮ ਅਤੇ ਸਥੂਲ ਜਿਹੜੀਆਂ ਵਾਸ਼ਨਾਵਾਂ ਨੇ ਇਹ ਵੀ ਪੀ ਕਰਕੇ ਖਤਮ ਕਰ ਦੇਵਾਂ, ਇਹ ਸੇਵਾ ਕਮਾਉਣੀ ਕਰਾਂ।
ਨਾਨਕ ਕੀ ਪ੍ਰਪਾਸ ਬੇਨੰਤੀ।
ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਸਾਡੀ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਇਹ ਬੇਨੰਤੀ ਬੇਨਤੀ ਹੈ, ਅਰਦਾਸ ਅਰਜੋਈ ਹੈ।
ਤੇਰੇ ਜਨ ਦੇਖਣ ਪਾਵਾ,
ਇਹੋ ਜੇ ਰੱਬ ਦੇ ਪਿਆਰਿਆਂ ਦਾ ਮਿਲਾਪ ਕਰਾਵੋ, ਮੈਂ ਤਰ੍ਹਾਂ ਨਾਲ ਉਹਨਾਂ ਦੇ ਦਰਸ਼ਨ ਦੇਖਣੇ ਪਾ ਲਵਾਂ, ਭਾਵ ਮਿਲ ਜਾਵੇ ਕੋਈ ਰੰਗਿਆ ਹੋਇਆ ਰੱਬ ਦਾ ਪਿਆਰਾ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵਿਚਰਨ ਵਾਲਾ, ਤੇ ਜਿਹਦੇ ਕੋਲੋਂ ਪਤਾ ਲੱਗ ਜਾਵੇ ਵੀ ਬ੍ਰਹਮ ਗਿਆਨੀ ਹੁੰਦੇ ਕੀ ਹਨ। ਜਣਾ ਖਣਾ ਬ੍ਰਹਮ ਗਿਆਨੀ ਨਹੀਂ, ਜਾਂ ਕਹਿ ਲਿਆ ਕਹਾ ਲਿਆ, ਇਸ ਤਰ੍ਹਾਂ ਦੀਆਂ ਗੱਲਾਂ ਵੱਖਰੀਆਂ। ਕਮਾਈ ਦੇ ਤਲੇ ਦੇ ਉੱਤੇ ਤਾਂ ਜਨ ਨਾਨਕ ਕੋਟਨ ਮੈਂ ਕਹੂ ਨਾਰਾਇਣ ਜਿਹੇ ਚੀਤ। ਇਸ ਲਈ ਬਹੁਤੇ ਅਸੀਂ ਸ਼ਬਦ ਦੇ ਜਿਹੜੇ ਅਰਥ ਫਿਰ ਰੱਬ ਦੇ ਪਿਆਰੇ ਵੱਲੋਂ ਕਰਨ ਤੋਂ ਗੁਰੇਜ਼ ਕਰਦੇ। ਇਹਦਾ ਕਾਰਨ ਇਹ ਕਿ ਅੱਜ ਪਖੰਡ ਬਹੁਤਾ ਬਣ ਗਿਆ। ਇਹ ਨਹੀਂ ਵੀ ਬੀਜ ਖਤਮ ਹੋ ਜਾਵੇਗਾ, ਬੜੀਆਂ ਰੂਹਾਂ ਬੈਠੀਆਂ ਰੰਗੀਆਂ ਹੋਈਆਂ ਨਾਮ ਦੇ ਵਿੱਚ ਉੱਚੀ ਤੋਂ ਉੱਚੀ ਅਵਸਥਾ ਵਾਲੀਆਂ, ਸਾਰੇ ਪਖੰਡੀ ਨਹੀਂ ਹੋਇਆ ਕਰਦੇ। ਸਾਰੇ ਜਿਹੜੇ ਗੁਰੂ ਤੋਂ ਇਨਕਾਰੀ ਹੋ ਕੇ ਆਪਣੇ ਨਾਲ ਜੋੜਨ ਵਾਲੇ ਨਹੀਂ ਹੁੰਦੇ, ਬਿਰਲੀਆਂ ਰੂਹਾਂ ਨੇ ਜਿਹੜੀਆਂ ਉਂਗਲਾਂ 'ਤੇ ਗਿਣੀਆਂ ਜਾ ਸਕਦੀਆਂ। ਉਹਨਾਂ ਸੰਤਾਂ ਦੀ, ਉਹਨਾਂ ਗੁਰੂ ਦੇ ਪਿਆਰਿਆਂ ਦੀ ਵਡਿਆਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੈ। ਆਪਾਂ ਰਲ ਮਿਲ ਕਰਕੇ ਤੁਸ਼ ਜਿਹੀ ਬੁੱਧੀ ਦੇ ਨਾਲ ਗੁਰਬਾਣੀ ਦੀ ਵਿਚਾਰ ਸਾਂਝੀ ਕੀਤੀ। ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ, ਕੋਟਾਨ ਕੋਟ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਵਿਸਰਾਮ ਦੇਈਏ ਜੀ।
ਪੱਖਾ ਫੇਰੀ ਪਾਣੀ ਢੋਵਾ, ਹਰ ਜਾਣ ਕੈ ਪੀਸਣ ਪੀਸ ਕਮਾਵਾ, ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਾਣ ਦੇਖਣ ਪਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।